Thank you. ਬਾਅਦ ਨੁਕਤਾ ਤੋਂ ਹਟ ਕੇ ਸ਼ਬਦ ਨਾਲ ਜੁੜਦਾ ਹੈ। ਇਸ ਮੌਕੇ ਇਸਦੀ ਭਾਵਨੀ ਖਤਮ ਹੋ ਜਾਂਦੀ ਹੈ। ਮੱਖੀ ਦਾ ਸੁਭਾਵ ਹੈ ਕਰਿਓ ਪਦਾਰਥ ਤੇ ਜਾ ਬੈਠਣਾ, ਕਰਿਓ ਚੀਜ਼ ਤੇ ਜਾ ਬੈਠਣਾ, ਕਦੇ ਟਿੱਕੇ ਨਹੀਂ ਲੈਂਦੀ। ਚਿੰਚਲ ਸੁਭਾਅ ਹੋਣ ਕਰਕੇ ਹਮੇਸ਼ਾ ਹੀ ਗੰਦੇ ਮੰਦੇ ਪਦਾਰਥਾਂ ਤੇ ਭਟਕਦੀ ਰਹਿੰਦੀ ਹੈ। ਇਉਂ ਫਿਰਦੇ ਫਿਰਦੇ ਜਦੋਂ ਕਿਤੇ ਲਾਟ ਤੇ ਢਿੱਲਾ ਗੁੜ ਜੀ ਨੂੰ ਕਹਿੰਦੇ, ਲਾਟ ਤੇ ਬਹਿ ਜਾਂਦੀ, ਉਹਦੇ ਖੰਭਾਂ ਨੂੰ ਲਾਟ ਚਿੰਬੜ ਜਾਂਦੀ, ਉਹਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ। ਇਸੇ ਤਰ੍ਹਾਂ ਹੀ ਸੁਰਤੀ ਰੂਪੀ ਮੱਖੀ ਹੈ, ਨੇਤਰਾਂ ਦੁਆਰਾ ਇਹ ਅੰਤਰੋਂ ਬਾਜਮੁੱਖ ਹੋ ਕੇ ਜਿਹੜੀ ਚੀਜ਼ ਨੇਤਰਾਂ ਦੇ ਸਨਮੁੱਖ ਹੁੰਦੀ ਹੈ ਉਸਨੂੰ ਦੇਖਦੀ ਹੈ। ਉਸਦੀ ਬਹੁਤ ਫਿਰ ਬਹੁਤ ਸਾਰੀ ਕਲਪਨਾ ਸ਼ੁਰੂ ਹੋ ਜਾਂਦੀ ਹੈ। ਉਹ ਕਲਪਨਾ ਇਸਦੇ ਵਾਸਤੇ ਦੁਖਦਾਈ ਹੋ ਜਾਂਦੀ ਹੈ, ਜਿਵੇਂ ਜੰਗਲੀ ਉੱਠ ਆਪਣੀ ਪੂਛੜ ਲੱਗ ਕੇ ਇਸ ਭਰਮ ਦਾ ਮਾਰਿਆ ਮੇਰੇ ਕੋਲ ਪੱਛੇ ਡੰਡੇ ਮਾਰਦਾ ਹੈ, ਦੌੜਿਆ ਫਿਰਦਾ ਹੈ। ਇਸੇ ਤਰ੍ਹਾਂ ਬਿੱਤੀ ਆਪਣੇ ਖਿਆਲਾਂ ਦੁਆਰਾ ਹੀ ਦੁਖੀ ਹੁੰਦੀ ਹੈ। ਜਿਸ ਵਕਤ ਇਹ ਅੰਤਰਮੁਖ ਹੋ ਕੇ ਸ਼ਬਦ ਨਾਲ ਜੁੜ ਜਾਂਦੀ ਹੈ, ਸ਼ਬਦ ਦੇ ਵਿੱਚ ਲੀਨਤਾ ਹਾਸਲ ਕਰਦੀ ਹੈ, ਇਸਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ, ਨਾਲ ਦੀ ਨਾਲ ਦੁੱਖ ਵੀ ਖਤਮ ਹੋ ਜਾਂਦਾ। ਇਸ ਕਰਕੇ ਗੁਰੂ ਜੀ ਨੇ ਤਦੇ ਫਰਮਾਨ ਕੀਤਾ ਹੈ, ਆਈ ਰੇ ਸੁਖ ਸਾਧ ਸੰਗਤ ਪਾਇਆ। ਸੁਖ ਸਾਧ ਸੰਗ ਔਰ ਪਰਮੇਸ਼ਵਰ ਦੇ ਭਜਨ ਤੋਂ ਬਿਨਾਂ ਕਿਤੇ ਵੀ ਨਹੀਂ ਲੱਭਦਾ। ਆਪਣੇ ਆਪ ਹੀ ਆਪਣੇ ਨੇਕ ਨੀਅਤੀ ਨਾਲ ਇਨਸਾਫੀਆ ਵਿਚਾਰ ਦੇ ਨਾਲ ਦੇਖੋ ਜ਼ਰਾ ਕਿ ਜੋ ਸੁਖ ਸ਼ਾਂਤੀ ਸਾਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਰੀ ਕੀਰਤਨ ਔਰ ਗੁਰੂ ਨਾਨਕ ਦੀ ਸਿੱਖਿਆ ਸੁਣਨਿਆ ਪ੍ਰਾਪਤ ਹੁੰਦੀ ਹੈ, ਹੋਰ ਕਿਤੇ ਪ੍ਰਾਪਤ ਹੋਵੇ? ਕਿਤੇ ਸ਼ਾਂਤੀ ਹੈ ਜਾਂ ਸੁੱਖ ਮਿਲਦਾ? ਆਪਣੇ ਆਪ ਹੀ ਆਪਣੇ ਨਿਹੰਕਾਰ ਬਿਰਤੀ ਨਾਲ ਦੇਖੋ ਤਾਂ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕੋਈ ਕਸ਼ਟ ਨਹੀਂ। ਦੁਨੀਆਂ ਦੇ ਕੰਮਾਂ ਵਿੱਚ ਕਿੰਨੇ ਕਸ਼ਟ ਹਨ, ਕਿੰਨੇ ਦੁੱਖ ਹਨ, ਕਿੰਨੀਆਂ ਤਕਲੀਫਾਂ ਹਨ, ਫਿਰ ਵੀ ਬਾਅਦ ਵਿੱਚ ਵੀ ਉਸ ਦਾ ਨਤੀਜਾ ਦੁੱਖ। ਅਤੇ ਇਹ ਜੋ ਸਾਧਨ ਹੈ ਤੁਰਤ ਸੁਖ ਰੂਪ ਹੈ, ਤੁਰਤ ਸੁਖ ਫਲ ਰੂਪ ਹੈ। ਸੋਇਓ ਕੱਲ ਵਾਲਾ ਪ੍ਰਸੰਗ ਸਭ ਤੋਂ ਵੱਡਾ ਸੁਖ ਇਹਨਾਂ ਲੋਕਾਂ 14 ਭਵਨਾਂ ਦੇ ਵਿੱਚ ਪੀਸ ਆਫ ਮਾਇੰਡ ਹੈ, ਮਨ ਦੀ ਸ਼ਾਂਤੀ ਹੈ, ਮਨ ਦੀ ਠੰਡ ਹੈ। ਇਹਦੋਂ ਵੱਧ ਕੇ ਵੱਡਾ ਸੁੱਖ ਇਹਨਾਂ ਲੋਕਾਂ 14 ਭਵਨਾਂ ਵਿੱਚ ਕਿਤੇ ਵੀ ਨਹੀਂ ਹੈ। ਇਸ ਸੁੱਖ ਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਤੜਪ ਰਹੇ ਹਨ। ਇੱਕ ਦਫ਼ਾ ਦਾ ਜ਼ਿਕਰ, ਇੰਦਰ ਸਵਰਗ ਦਾ ਰਾਜਾ, ਜੋ ਸਵਰਗ ਇੰਦਰ ਪਦਵੀ 101 ਅਖੰਡ ਜਗ ਦਾ ਫਲ ਹੋਇਆ ਕਰਦਾ, ਜਿਵੇਂ ਰਾਜਾ ਬਲ ਇੰਦਰ ਪਦਵੀ ਦੇ ਵਾਸਤੇ ਯੱਗ ਆਰੰਭਦਾ ਹੈ, 100 ਯੱਗ ਕਰ ਲਏ, ਇੱਕ ਬਾਕੀ ਰਹਿਣ ਤੇ ਇੰਦਰ ਨੂੰ ਫਿਕਰ ਪੈ ਜਾਂਦਾ ਹੈ, ਐਸਾ ਨਾ ਹੋਵੇ ਇੱਕ ਯੱਗ ਇਹਦਾ ਸੰਪੂਰਨ ਹੋ ਗਿਆ ਤਾਂ ਮੇਰੀ ਇੰਦਰ ਪਦਵੀ ਸਾਂਭ ਲੇਗਾ, ਮੈਨੂੰ ਕਿਤੇ ਗਿਰਨਾ ਪੈ ਜਾਏ। ਸੋ ਭਗਵਾਨ ਦੇ ਪਾਸ ਜਾ ਕੇ ਰੋਣ ਲੱਗਿਆ, ਮੇਰੀ ਰੱਖਿਆ ਕਰੋ ਰਾਜੇ ਬਲ ਨੇ, ਯੱਗ ਆਰੰਭਦੇ ਹਨ, ਇੱਕ ਰਹਿੰਦਾ ਹੈ, ਐਸਾ ਨਾ ਹੋਵੇ ਮੈਨੂੰ ਸਵਰਗ ਤੋਂ ਗਿਰਨਾ ਪੈ ਜਾਏ। ਸੋ ਉਹਨਾਂ ਕਿਹਾ, ਅੱਛਾ ਮੈਂ ਜਾਣਾ। ਉੱਥੇ ਪਹੁੰਚ ਗਏ 52 ਰੂਪ ਥਾਲ ਕੇ, ਕਰਮ 28 ਧਰਤੀ ਮੰਗੀ 52 ਰੂਪ ਬਹਾਨੇ, ਬਚਨ ਆਉਂਦਾ ਹੈ ਜਾ ਕੇ 52 ਉਂਗਲ ਦਾ ਸਰੀਰ ਜਿਸਨੂੰ 52 ਰੂਪ, ਤਦੇ ਲੋਕੀ 52 ਨੂੰ ਜ਼ਿਆਦਾ ਅੱਛਾ ਮੰਨੇ, ਕਿਉਂਕਿ ਭਗਵਾਨ ਨੇ 52 ਰੂਪ ਧਾਰਿਆ ਸੀ ਕਿਸੇ ਵਕਤ। ਸਵਯੰ ਜਾ ਕੇ ਬ੍ਰਹਮਣ ਦਾ ਰੂਪ ਧਾਰ ਕੇ ਵੇਦਾਂ ਦੀਆਂ ਰਿਚੀਆਂ ਬੜੀਆਂ ਮਿੱਠੀ ਤੋਂ ਵਿੱਚ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਰਾਜਾ ਬਲ ਜਗ ਕਰ ਰਿਹਾ ਸੀ, ਸ਼ੁਕਰ ਪ੍ਰੋ ਦੋਸਤੋ ਜਗ ਕਰਵਾ ਰਿਹਾ ਸੀ। ਸੋ ਉਸ ਯੱਗ ਦੇ ਵਿੱਚ ਸ਼ਰਤ ਹੁੰਦੀ ਹੈ, ਜੋ ਕੁਛ ਆ ਕੇ ਮੰਗੇ ਦੇਣਾ ਪੈਂਦਾ, ਅਗਰ ਐਸਾ ਨਾ ਹੋਵੇ ਯੱਗ ਵਿੱਚ ਮੰਗਣਾ ਮੰਨੀ ਜਾਂਦੀ। ਸੋ ਜਿਸ ਵਕਤ ਉਸ ਬ੍ਰਾਹਮਣ ਨੇ 52 ਰੂਪ ਨੇ ਵੇਦਾਂ ਦੀਆਂ ਰੀਤੀਆਂ ਬੜੀ ਮਿੱਠੀ ਸੁਣ ਵਿੱਚ ਗਾਈਆਂ, ਰਾਜਾ ਵੱਲ ਆਇਆ, ਕਹਿਣ ਲੱਗਿਆ ਬ੍ਰਹਮਣ ਦੇਵਤਾ ਮੰਗੋ ਜੋ ਕੁਛ ਮੰਗਣਾ ਹੈ। ਕਹਿਣ ਲੱਗਾ ਮੈਂ ਸੰਤੋਖੀ ਬ੍ਰਾਹਮਣ ਹਾਂ, ਲੋਭੀ ਲਾਲਚੀ ਬ੍ਰਾਹਮਣ ਨਹੀਂ ਹਾਂ, ਮੈਂ ਤਾਂ ਸਿਰਫ ਢਾਈ ਕਰਮਾਂ ਧਰਤੀ ਮੰਗਦਾ। ਢਾਈ ਕਰਮ ਧਰਤੀ ਦੇ ਉਸ ਥਾਂ ਦੇ ਵਿੱਚ ਮੈਂ ਆਪਣੀ ਛੱਪਰੀ ਪਾ ਕੇ ਭਜਨ ਕਰਿਆ ਕਰਾਂਗਾ ਤੇਰੇ ਦਰਬਾਰ, ਮੈਂ ਇਹੀ ਕੁਛ ਮੰਗਦਾ। ਇਹ ਸੁਣ ਕੇ ਰਾਜਾ ਕਹਿੰਦੇ ਢਾਈ ਕਰਮਾਂ ਮੇਰੀ ਸ਼ਾਨ ਦੇ ਖਿਲਾਫ ਚੀਜ਼ ਹੈ। ਢਾਈ ਕਰਮਾਂ ਕੀ ਚੀਜ਼ ਹੁੰਦੀ, ਵੱਡੀ ਚੀਜ਼ ਮੰਗ ਕੁਛ, ਬਸ ਢਾਈ ਕਰਮਾਂ ਹੀ ਮੰਗਣੀਆਂ। ਮੈਂ ਸੰਤੋਖੀ ਬ੍ਰਾਹਮਣ ਹਾਂ, ਮੈਂ ਲਾਲਚੀ ਨਹੀਂ। ਢਾਈ ਕਰਮਾਂ ਜਗ੍ਹਾ ਦਾ ਸੰਕਲਪ ਦੇ। ਰਾਜਾ ਇਸ ਗੱਲ ਨੂੰ, ਕਿਉਂਕਿ ਆਪਣੀ ਹੈਸੀਅਤ ਤੋਂ ਬਹੁਤ ਛੋਟੀ ਚੀਜ਼ ਸਮਝ ਕੇ ਪਸੰਦ ਨਹੀਂ ਕਰਦਾ, ਵਾਰ ਵਾਰ ਕਹਿੰਦਾ ਵੱਡੀ ਚੀਜ਼ ਮੰਗ ਕੁਛ, ਕਹਿੰਦਾ ਢਾਈ ਕਰਮਾਂ ਦੇ। ਇਹ ਸੁਣ ਕੇ ਸ਼ੁਕਰਪੁਰੋਤ ਨੇ ਕਿਹਾ ਰਾਜਨ ਛਲ ਹੈ ਕੁਛ, ਦੇਖੀ ਕਿਤੇ ਪ੍ਰਣ ਕਰਮ ਬੈਠੀ, ਜੇ ਪ੍ਰਣ ਹੋ ਗਿਆ ਤੈਨੂੰ ਦੁੱਖ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਅਖੀਰ ਕਹਿਣ ਲੱਗਾ ਨਹੀਂ, ਮੈਂ ਬਚਨ ਕਰ ਚੁੱਕਾ, ਬਚਨ ਕਰਕੇ ਖਿਸਕਣਾ, ਬਚਨ ਕਰੇ ਤੇ ਖਿਸਕ ਬੋਲੇ ਸਭ ਤੇ, ਪਹਿਲੇ ਲੋਕ ਬਚਨ ਕਰਕੇ ਖਿਸਕਿਆ ਨਹੀਂ ਸੁਣਦਾ। ਸਹੀਓ ਮੈਂ ਬਚਨ ਕਰ ਚੁੱਕਾ ਹੋਇਆ, ਕੁਛ ਵੀ ਹੈ ਪ੍ਰਣ ਕਰ ਲਿਆ, ਪ੍ਰਣ ਕਰਾਉਣ ਦੇ ਵਾਸਤੇ ਚੂਲੀਆਂ ਵਗੈਰਾ ਛਡਾਈਆਂ ਜਾਂਦੀਆਂ ਸਨ, ਜਦੋਂ ਤਿੰਨ ਚੂਲੀਆਂ ਛੱਡ ਦਿੱਤੀਆਂ, ਭਗਵਾਨ ਨੇ ਆਪਣਾ ਐਡਾ ਵੱਡਾ ਸਰੀਰ ਬਣਾ ਲਿਆ, ਸਾਰੀ ਧਰਤੀ ਦੋ ਕਦਮਾਂ ਦੇ ਵਿੱਚ ਮਾਪ ਲਏ। ਅੱਧਾ ਕਦਮ ਦੇ ਕਹਿਣ ਲੱਗਾ ਰਹਿੰਦਾ ਹੁਣ, ਸ਼ੁਕਰ ਕਹਿਣ ਲੱਗਾ ਤੈਨੂੰ ਕਿਹਾ ਨਹੀਂ ਸੀ ਕੋਈ ਛਲ ਹੈ, ਕੁਛ ਵੀ ਇਹ ਕਹਿਣ ਲੱਗਾ ਵਜਨ ਕਰਕੇ ਖਿਸਕਣਾ ਤੇ ਧਰਮਕ ਪੁਰਸ਼ਾਂ ਦਾ ਕੰਮ ਨਹੀਂ ਹੋਇਆ ਕਰਦਾ। ਅਸੀਂ ਕਹਿਣ ਲੱਗਾ ਹੁਣ ਮੇਰਾ ਸਰੀਰ ਇਹਨੂੰ ਮਾਪ ਲਾ, ਅੱਧੇ ਕਦਮ ਦੇ ਵਿੱਚ ਪੀਰ ਤੇ ਪੈਰ ਅਤੇ ਪਤਾਲ ਦਾ ਰਾਜ ਉਸ ਨੂੰ। ਅਰਜ ਕਰਨ ਦਾ ਮਤਲਬ ਇੰਦਰ ਪਦਵੀ ਜਿਸ ਨੂੰ ਕਹਿੰਦੇ ਹਾਂ ਸਵਰਗ ਦਾ ਰਾਜ, ਉਹ 101 ਅਖੰਡ ਯੱਗ ਦਾ ਇਹ ਜਿਹੇ ਛੋਟੇ ਛੋਟੇ ਯੱਗ ਨੀ ਜਿਹਨਾਂ ਅਰਬਾਂ ਉੱਪਰ ਅਰਬਾਂ ਖਰਬਾਂ ਰੁਪਇਆ ਖਰਚ ਹੁੰਦਾ, ਜਿਹਨਾਂ ਯੱਗਾਂ ਉੱਪਰ ਲੱਖਾਂ ਕਰੋੜਾਂ ਆਦਮੀ ਕੰਮ ਕਰਨ ਵਾਲੇ ਹੁੰਦੇ ਸਨ। ਸੋ ਖਾਸ ਯੋਗ ਪੁਰਸ਼ ਉਹ ਵੀ ਹਰੇਕ ਨੀ। ਇਉਂ ਫਿਰ ਜਾ ਕੇ ਤੇ ਨਿਰਵਿਘਨ ਸਮਾਪਤ ਹੋਵੇ ਤਦ ਉਸਦਾ ਫਲ ਇੰਦਰ ਪਦਵੀ ਹੁੰਦੇ ਸੀ। ਅੱਜ ਕਰਨ ਉਹ ਇੰਦਰ ਸਵਰਗ ਦਾ ਰਾਜਾ ਅੱਜ ਸੋਚਦਾ ਹੈ ਮੇਰੇ ਚਿੱਤ ਨੂੰ ਸ਼ਾਂਤ ਕਿਉਂ ਨਹੀਂ ਹੈ।
ਸ਼ਾਂਤ ਨਾ ਹੋਵੇ ਬਿਨਾ ਹਰ ਨਾਮ, ਸ਼ਾਂਤ ਨਾ ਹੋਵੇ ਬਿਨਾ ਹਰ ਨਾਮ,
ਧਾਰੀ ਨੂੰ ਪ੍ਰਾਪਤ ਨੇ। 33 ਕਰੋੜ ਦੇਵਤਾ ਤੇ ਉਸਦੀ ਹਕੂਮਤ ਹੈ, 96 ਕਰੋੜ ਮੇਘਮਾਲਾ ਉਸ ਇੰਦਰ ਦੇ ਅਧੀਨ ਹੈ, ਹਜ਼ਾਰਾਂ ਅਪਸਚਰਾਂ ਹਰ ਵਕਤ ਖਾੜੇ ਵਿੱਚ ਰਾਗ ਰੰਗ ਕਰਦੀਆਂ ਰਹਿੰਦੀਆਂ, ਹਜ਼ਾਰਾਂ ਕਿੰਨਰ ਤੇ ਗੰਧਰਵ ਕਿ ਨਰਤਾਰਾਂ ਦੇ ਸਾਜ ਵਜਾਉਣ ਵਾਲੇ ਗਵਈਆਂ ਨੂੰ ਕਹਿੰਦੇ ਨੇ, ਕਿ ਨਰ ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਗਵਈਆਂ ਦਾ ਨਾਂ ਹੈ। ਹਜ਼ਾਰ ਹਾਂ ਜਿਸਦੇ ਖਾੜੇ ਵਿੱਚ ਰਾਗ ਰੰਗ ਕਰਦੇ ਰਹਿੰਦੇ ਨੇ, ਗਾਇਨ ਵਗੈਰਾ ਕਰਦੇ ਰਹਿੰਦੇ। ਫਿਰ ਇਹ ਨੀ ਕਈ ਕਈ ਮੰਜ਼ਲੇ ਹੀ ਲਾਲ ਜਵਾਰਾ ਜਰਤ ਮਕਾਨ ਆ ਸਨ। ਸੋ ਨੰਦਨ ਬਨ ਜੈਸੇ ਬਗੀਚੇ, ਜਿਸ ਬਾਗੀਚੇ ਦਾ ਸਾਨੀ ਤਿੰਨਾਂ ਲੋਕਾਂ ਚੌਦਾਂ ਭਵਨਾਂ ਵਿੱਚ ਕੋਈ ਵੀ ਨਹੀਂ, ਇਹੋ ਜਿਹੇ ਬਾਗੀਚੇ। ਫਿਰ ਸੁਨਹਿਰੀ ਤੇ ਰੁਪਹਿਰੀ ਨਹਿਰਾਂ ਚੱਲ ਰਹੀਆਂ ਜਿਸਦੇ ਸਵਰਗ ਲੋਕ ਦੇ ਵਿੱਚ। ਸੋ ਜਿਤਨੇ ਜਿਸਮਾਨੀ ਸੁੱਖ ਹਨ ਉਹਨਾਂ ਦਾ ਘਾਟਾ ਕੋਈ। ਤੇ ਫਿਰ ਸਾਰਿਆਂ ਦੇਵਤਾ ਦਾ ਸ਼੍ਰੋਮਣੀ ਸਭ ਤੋਂ ਜ਼ਿਆਦਾ ਸੁਖ ਇਸ ਚਿੰਤਨ ਨੂੰ ਸਵਰਗ ਦੇ ਰਹੇ। ਕਲਪ ਵਿਰਸ਼ ਕਾਮ ਤੇਨ ਵੀ ਜਿਸਦੇ ਸਵਰਗ ਵਿੱਚ ਬੇਅੰਤ ਹਨ, ਕਲਪ ਵਿਰਸ਼ ਉਸਨੂੰ ਕਹਿੰਦੇ ਹਨ ਜਿਸ ਵਿਰਸ਼ ਦੇ ਹੇਠਾਂ ਬੈਠ ਕੇ ਸਵਾਏ ਸ਼ਾਂਤ ਤੋਂ ਪਰਮ ਪਦਵੀ ਤੋਂ ਕੋਈ ਵੀ ਸੰਕਲਪ ਕਰ ਲਏ ਪੂਰਾ ਹੋ ਜਾਂਦਾ, ਉਹਨੂੰ ਕਲਪ ਵਿਰਸ਼ ਕਹਿੰਦੇ ਹਨ। ਜਿਸਮਾਨੀ ਉਹ ਵੀ ਬੜੇ ਹਨ, ਇਹੋ ਜਿਹੀ ਸਿਫਤ ਕਾਮ ਤੇਨ ਗਊ ਵਿੱਚ ਹੋਇਆ ਕਰਦੇ, ਇੰਨੀਆਂ ਇੰਨੀਆਂ ਕਾਮ ਤੇਨਾ ਵੀ ਬੜੀ। ਸੋ ਪਰ ਅੱਜ ਸੋਚਦਾ ਹੈ ਮੇਰੇ ਮਨ ਨੂੰ ਸ਼ਾਂਤ ਕਿਉਂ, ਇਤਨਾ ਈਸ਼ਵਰ ਹੋਣ ਦੇ ਬਾਵਜੂਦ ਮਨ ਅਸ਼ਾਂਤ ਕਿਉਂ ਹੈ, ਮਨ ਕਿਉਂ ਜਲਦਾ ਬਲਦਾ ਸੜਦਾ ਭੁੱਜਦਾ ਕਿਉਂ ਰਹਿੰਦਾ। ਸਾਧ ਸਿੰਘ ਜਦੋਂ ਇਹ ਗੱਲ ਵਿਚਾਰੀ ਹੁੰਦੀ ਹੈ ਤਾਂ ਅਵਸ਼ ਖਿਆਲ ਆਉਂਦਾ ਕਿਸੇ ਨਾ ਕਿਸੇ ਚੀਜ਼ ਦੀ ਕਮੀ ਹੈ, ਕਿਸੇ ਨਾ ਕਿਸੇ ਚੀਜ਼ ਦਾ ਘਾਟਾ ਹੈ, ਇਹ ਜ਼ਰੂਰੀ ਗੱਲ ਹੈ। ਇਹ ਸੋਚ ਕੇ ਉਹ ਚਿੱਤ ਵਿੱਚ ਖਿਆਲ ਕਰਦਾ ਹੈ ਵੀ ਇਹ ਹੋ ਨਹੀਂ ਸਕਦਾ ਕਿਸੇ ਚੀਜ਼ ਦਾ ਘਾਟਾ ਨਾ ਹੋਵੇ। ਅਗਰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਤਾਂ ਇਨਸਾਨ ਨੂੰ ਪੂਰਾ ਸੁਖੀ ਹੋ ਜਾਣਾ ਚਾਹੀਦਾ। ਉਹ ਕਿਹੜੀ ਚੀਜ਼ ਹੈ ਜਿਸਦੇ ਘਾਟੇ ਹੋਣ ਕਰਕੇ ਮਨ ਜਿਹੜਾ ਅਸ਼ਾਂਤ ਤੇ ਦੁਖੀ ਰਹਿੰਦਾ ਹੈ। ਸਾਧ ਸਿੰਘ ਜਦ ਤੋਂ ਦੁਨੀਆਂ ਰਚੀ, ਜਦ ਤੱਕ ਦੁਨੀਆਂ ਰਹੇਗੀ ਇਨਸਾਨ ਦੇ ਚਿੱਤ ਵਿੱਚ, ਉਦੋਂ ਤੋਂ ਹੀ ਦੁਨੀਆਂ ਦੇ ਰਹਿਣ ਤੱਕ ਇਹ ਸੰਕਲਪ ਪੈਦਾ ਹੀ ਹੁੰਦਾ ਚਲਾ ਆਇਆ ਵੀ ਮੈਂ ਪੂਰਨ ਸੁਖੀ ਹੋਵਾਂ, ਮੈਨੂੰ ਇਹੋ ਜਿਹਾ ਸੁੱਖ ਮਿਲ ਜਾਏ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ। ਪਰ ਦੁਨੀਆਂ ਵਿੱਚ ਜਿਸਮਾਨੀ ਸੁੱਖ ਜਿਨ੍ਹਾਂ ਨੂੰ ਮੰਨਿਆ ਹੈ, ਇਹਨਾਂ ਵਿੱਚ ਕੋਈ ਵੀ ਇਹੋ ਜਿਹਾ ਸੁੱਖ ਨਹੀਂ ਜਿਸ ਸੁੱਖ ਦੇ ਪਿੱਛੇ ਬੇਅੰਤ ਦੁੱਖ ਨਾ ਛਿਪਿਆ ਹੋਵੇ। ਰੱਤੀ ਮਾਤਰ ਸੁੱਖ ਦੇ ਪਿੱਛੇ ਮਨ ਜਿਨ੍ਹਾਂ ਦੁੱਖ ਨਾ ਛਿਪਿਆ ਹੋਵੇ, ਪਰ ਉਸ ਦੁੱਖ ਨੂੰ ਦੁਖੀ ਸਾਰੇ ਹੀ ਹਨ, ਲੇਕਿਨ ਉਸ ਦੁੱਖ ਨੂੰ ਅਨੁਭਵ ਕੋਈ ਕੋਈ ਅੱਖਾਂ ਵਾਲਾ ਕਰਦਾ। ਜਿਵੇਂ ਅੰਧੇਰੀ ਕੋਠੜੀ ਹੋਵੇ, ਗੁੱਪ ਹਨੇਰਾ ਹੋਵੇ, ਬਰੀਕ ਚੀਜ਼ ਪਈ ਹੋਵੇ, ਤੇਜ਼ ਨੇਤਰਾਂ ਤੋਂ ਬਿਨਾਂ, ਤੇਜ਼ ਰੋਸ਼ਨੀ ਤੋਂ ਬਿਨਾਂ ਉਹ ਦੀਂਦੀ ਨਹੀਂ ਹੁੰਦੀ, ਇਸੇ ਤਰ੍ਹਾਂ ਵਿਚਾਰ ਰੂਪੀ ਨੇਤਰਾਂ ਤੋਂ ਬਿਨਾਂ ਉਹ ਦੁੱਖ ਦੀਂਦੇ ਨਹੀਂ ਹਨ, ਦੁਖੀ ਸਾਰੇ ਹੀ ਹਨ। ਨਾਨਕ ਦੁਖੀ ਹੈ ਸਭ ਸੰਸਾਰ, ਤਦੇ ਗੁਰੂ ਬਾਬਾ ਜੀ ਨੇ ਐਸਾ ਫਰਮਾਇਆ,
ਦੁਖੀ ਆ ਸਭ ਸੰਸਾਰ ਨਾਨਕ
ਬਾਬਾ ਜੀ ਕਈ ਦਫ਼ਾ ਆਈ ਵਾਲੇ ਮਰਦਾਨੇ ਨੂੰ ਐਸਾ ਫਰਮਾਉਂਦੇ ਸਨ, ਮਰਦਾਨਿਆ ਸਾਰਾ ਸੰਸਾਰ ਦੁਖੀ। ਪ੍ਰਸ਼ਨ ਕਰਨਾ ਮਰਦਾਨੇ ਨੇ ਗਰੀਬ ਨਵਾਜ਼ ਕਿ ਅਮੀਰ ਤਾਂ ਨਾਗ ਲੋਕ ਵੀ ਦੁਖੀ, ਗੁਰੂ ਜੀ ਨੇ ਫਰਮਾਉਣਾ ਉਹ ਵੀ ਦੁਖੀ, ਕੀ ਰਾਜੇ ਰਾਣੇ ਵੀ ਦੁਖੀ ਉਹ ਵੀ ਦੁਖੀ, ਕੀ ਬਾਦਸ਼ਾਹ ਵੀ ਦੁਖੀ ਉਹ ਵੀ ਦੁਖੀ ਹਨ। ਇਉਂ ਅਰਥਾਂ ਗੁਰਮੁਖਾਂ ਪਰਮੇਸ਼ਰ ਦੇ ਪਿਆਰਿਆਂ ਤੋਂ ਬਿਨਾਂ ਸਾਰਾ ਸੰਸਾਰ ਹੀ ਦੁਖੀ। ਸੋਇਓਂ ਹਰੇਕ ਇਨਸਾਨ ਦੇ ਅੰਦਰ ਉਹ ਗੈਬ ਖਾਲੀਪਨ ਅੰਦਰ ਜਿਹੜਾ ਮਨ ਨੂੰ ਖਰੀਦੀ ਜਾਂਦਾ ਇੱਕ ਦੇ ਅੰਦਰ ਪ੍ਰਤੀਤ ਹੋ ਰਿਹਾ, ਜਿਹੜਾ ਇਨਸਾਨ ਨੂੰ ਪੂਰੀ ਪੂਰਾ ਸੁਖੀ ਹੋਣ ਨਹੀਂ ਦਿੰਦਾ। ਪਰ ਉਸਦਾ ਪਤਾ ਕਿਸੇ ਕਿਸੇ ਵਿਚਾਰ ਰੂਪੀ ਨੇਤਰ ਜੀ ਦੇ ਖੁੱਲਿਆਂ ਉਹਨੂੰ ਲੱਗਦਾ, ਹਰੇਕ ਨੂੰ ਪਤਾ ਨਹੀਂ ਲੱਗਦਾ ਦੁਖੀ ਸਾਰੇ ਹਨ। ਜਿਵੇਂ ਅੱਜ ਪੰਚੋ ਕਪਿਲ ਵਸਤੂ ਦਾ ਸ਼ਹਿਜ਼ਾਦਾ ਸਿਧਾਰਥ, ਜਿਸਦੀ ਬੜੀ ਨਾਜ਼ ਨਿਮਤਾਂ ਨਾਲ ਪਾਲਣਾ ਹੋਏ, ਉਸਦੇ ਰਹਿਸ਼ ਵਾਸਤੇ ਕਈ ਮੀਲਾਂ ਦੀ ਚਾਰ ਦੀਵਾਰੀ ਉਹਦੇ ਅੰਦਰ ਅੰਦਰ ਨੰਦਨ ਬਨ ਜੈਸੇ ਬਗੀਚੇ ਸੁਨਹਿਰੀ ਰੁਪੈਰੀ ਮਿਹਰ, ਔਰ ਕਈ ਕਈ ਮੰਜ਼ਲੇ ਉੱਚੇ ਮਕਾਨਾਤ, ਉਹਦੀ ਪਰਵਰਿਸ਼ ਦੇ ਵਾਸਤੇ ਬਹੁਤ ਕੁਛ ਇੰਤਜ਼ਾਮ, ਸਾਰੀਆਂ ਵਿਦਿਆਵਾਂ ਜਿਤਨੀਆਂ ਰਾਜਾ ਮਹਾਰਾਜੇ ਨੇ ਲੜਕੇ ਨੂੰ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਉੱਥੇ ਦਿੱਤੀਆਂ ਜਾਂਦੀਆਂ, ਲੇਕਿਨ ਉਸ ਚਾਰ ਦੀਵਾਰੀ ਤੋਂ ਉਸਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਐਸਾ ਹੀ ਕੁਛ ਉਸਦੇ ਪਿਤਾ ਦਾ ਵਿਚਾਰ, ਇਸੇ ਤਰ੍ਹਾਂ ਤਮਾਮ ਵਿਦਿਆ ਉੱਥੇ ਸਿੱਖੀਆਂ। 22 ਸਾਲ ਦੀ ਉਮਰ ਹੋ ਗਈ, ਵਿਆਹ ਸ਼ਾਦੀ ਹੋ ਗਈ, ਕੁਛ ਸਮਾਂ ਰੰਗਲੀਆਂ ਵਿੱਚ ਗੁਜ਼ਰਦਾ ਚਲਾ ਗਿਆ। ਅਖੀਰ ਇੱਕ ਦਿਨ ਉਸਦੇ ਚਿੱਤ ਵਿੱਚ ਖਿਆਲ ਆਇਆ, ਕਿਉਂਕਿ ਮਨ ਦੇ ਅੰਦਰ ਸੰਤੁਸ਼ਟਤਾ ਨਹੀਂ ਆਈ, ਪੂਰਨ ਤ੍ਰਿਪਤੀ ਨਹੀਂ ਆਈ। ਜਦੋਂ ਪੂਰਨ ਤ੍ਰਿਪਤੀ ਆ ਜਾਏ ਫਿਰ ਤਾਂ ਇਨਸਾਨ ਦੇ ਚਿੱਤ ਵਿੱਚ ਹੋਰ ਕਿਸੇ ਚੀਜ਼ ਦੀ ਇੱਛਾ ਰਿਹਾ ਨਹੀਂ ਨਾ ਕਰੇ। ਸੋ ਇਸ ਵਾਸਤੇ ਹੈਰਾਨ ਹੋ ਰਿਹਾ ਵੀ ਅੰਦਰ ਖਾਲੀ ਬਣ ਗਿਆ, ਅੰਦਰ ਦੁਖੀ ਜਾ ਕਿਉਂ ਹੈ, ਇਹ ਸਭ ਕੁਛ ਹੋਣ ਦੇ ਬਾਵਜੂਦ ਵੀ ਮਨ ਅਤਿਅੰਤ ਦੁਖੀ ਪ੍ਰਤੀਤ ਹੋ ਰਿਹਾ। ਅੱਜ ਮੈਂ ਆਪਣੀ ਪਬਲਿਕ ਦੀ ਹਾਲਤ ਦੇਖਾਂ, ਉਹਦੇ ਚਿੱਤ ਵਿੱਚ ਖਿਆਲ ਆਇਆ, ਆਣੇ ਉਸਦੇ ਪਿਤਾ ਦੀ ਅਜੇ ਇਜਾਜ਼ਤ ਨਹੀਂ ਸੀ ਬਾਹਰ ਜਾਣ ਦੇ ਵਾਸਤੇ ਉਸ ਚਾਰ ਦੀਵਾਰੀ ਤੋਂ, ਲੇਕਿਨ ਅੱਜ ਆਪਣੇ ਨੌਕਰ ਨੂੰ ਹੁਕਮ ਕੀਤਾ ਬੱਗੀ ਜੋਤ ਕੇ ਲਿਆ। ਉਹਨਾਂ ਸਮੇਂ ਵਿੱਚ ਮੋਟਰਾਂ ਵਗੈਰਾ ਨਹੀਂ ਸਨ, ਬੱਗੀਆਂ ਦਾ ਰਿਵਾਜ਼, ਹਾਥੀਆਂ ਦਾ ਹੱਥਾਂ ਵਗੈਰਾ ਇਹੋ ਜਿਹੇ ਪਾਉਣ ਹੁੰਦੇ ਸੀ। ਸੋ ਬੱਗੀ ਚਾਰ ਘੋੜਿਆਂ ਦੀ ਜੋਤ ਕੇ ਲਿਆਂਦੀ, ਸੁਨਹਿਰੀ ਰੁਪਹਿਰੀ ਜਿਸ 'ਤੇ ਪਹੀਏ ਹਨ ਉਸਦੇ ਵਿੱਚ ਸਵਾਰ ਹੋ ਗਿਆ, ਹੁਕਮ ਕੀਤਾ ਸ਼ਹਿਰ ਵੱਲ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾ। ਅੱਜ ਮੇਰਾ ਖਿਆਲ ਹੈ, ਮੈਂ ਚਾਹੁੰਦਾ ਹਾਂ ਕੱਲ੍ਹ, ਕਿਉਂਕਿ ਮੈਂ ਰਾਜਾ ਬਣਨਾ, ਆਪਣੇ ਪਬਲਿਕ ਵੱਲ ਨਿਗਾਹ ਮਾਰਾਂ ਕੀ ਹਾਲ ਚਾਲ ਹੈ। ਸੋ ਦਰਵਾਜ਼ਾ ਖੋਲ੍ਹ ਦਿੱਤਾ ਗਿਆ, ਸ਼ਹਿਰ ਦੇ ਦਰਮਿਆਨ ਦੇ ਬਾਜ਼ਾਰ ਵੱਲ ਨੂੰ ਬੱਗੀ ਚਲਾ ਦਿੱਤੀ ਗਈ। ਉਹ ਨੌਕਰ ਚੰਨਾ ਉਹ ਹੈਰਾਨ ਹੈ ਵੀ ਅੱਜ ਕੀ ਗੱਲ, ਸ਼ਹਿਜ਼ਾਦੇ ਦੇ ਦਿਮਾਗ ਵਿੱਚ ਕੀ ਖਿਆਲ ਪੈਦਾ ਹੋਏ, ਆਪਣੇ ਪਿਤਾ ਦੇ ਹੁਕਮ ਨੂੰ ਭੰਗ ਕੀਤਾ। ਜਾਣੇ ਅਣਜਾਣਿਆਂ ਲੋਕਾਂ ਨੂੰ ਪਤਾ ਲੱਗਿਆ, ਪਹਿਲੇ ਲੋਕ ਰਾਜਾ ਮਹਾਰਾਜ ਨੂੰ ਬੜਾ ਸਤਿਕਾਰ ਕਰਦੇ ਹੁੰਦੇ ਸੀ, ਛੋਟੀ ਖੁਦਾਈ ਮੰਨਿਆ ਕਰਦੇ ਸਨ। ਰਾਜੇ ਮਹਾਰਾਜ ਵੀ ਬੜੇ ਚੰਗੇ ਹੁੰਦੇ ਸਨ, ਆਪਣੇ ਪਬਲਿਕ ਦੇ ਦੁੱਖ ਨੂੰ ਇਉਂ ਮਹਿਸੂਸ ਕਰਦੇ ਜਿਵੇਂ ਬੱਚਿਆਂ ਦੇ ਦੁੱਖ ਨੂੰ ਮਹਿਸੂਸ ਕੀਤਾ ਜਾਂਦਾ। ਸਵਾਈਆਂ ਸਭ ਲੋਕ ਸਤਿਕਾਰ ਵਾਸਤੇ ਦੋਵੇਂ ਹੱਥ ਜੋੜ ਜੋੜ ਖੜੇ ਹੁੰਦੇ, ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਚਲਾ ਜਾ ਰਿਹਾ ਉਸੀ ਤਰ੍ਹਾਂ ਸਤਿਕਾਰ ਦੇ। ਜਾਂਦੇ ਜਾਂਦੇ ਬੱਗੀ ਖੜਾ ਦਿੱਤੀ ਗਈ, ਅੰਦਰ ਛੁਪੇ ਦੁੱਖ ਕਿਵੇਂ ਹਨ ਜਿਹੜੇ ਬਿਨਾਂ ਵਿਚਾਰ ਰੂਪੀ ਨੇਤਰਾਂ 'ਤੇ ਨਹੀਂ ਦੀਂਦੇ। ਜਾਂਦੇ ਜਾਂਦੇ ਬੱਗੀ ਖਿਲਾਰ ਦਿੱਤੀ ਗਈ, ਪੁੱਛਣਾ ਕੀ ਗੱਲ ਹੈ। ਇੰਨਾ ਨੌਕਰ ਕਹਿਣ ਲੱਗੇ, ਸਰਕਾਰ ਅੱਗੇ ਇੱਕ ਬੁੱਢਾ ਆਦਮੀ ਸੜਕ ਨੂੰ ਕ੍ਰਾਸ ਕਰ ਰਿਹਾ, ਬਹੁਤ ਕਮਜ਼ੋਰ ਹੈ, ਬਹੁਤ ਨਹੀਸ ਹੈ, ਅਤੇ ਮਸਾਂ ਮਸਾਂ ਕਦਮ ਉਠਾਉਂਦਾ ਹੈ, ਅਤੇ ਐਸਾ ਨਾ ਹੋਵੇ ਬੱਗੀ ਦੇ ਨੀਚੇ ਆ ਜਾਏ, ਉਹ ਬੱਗੀ ਅਵਸ਼ ਖੜਾਉਣੀ ਪਈ। ਇਹ ਗੱਲ ਅੱਜ ਸੁਣੀ ਉਸਨੇ, ਕਿਉਂਕਿ ਦੁਨੀਆਂ ਦਾ ਕੁਛ ਵੀ ਨਹੀਂ ਉਸਨੂੰ ਦੇਖਣ ਦਿੱਤਾ ਗਿਆ। ਬੁੱਢਾ ਇਹ ਲਫ਼ਜ਼ ਸੁਣ ਕੇ ਚਾਟੀ ਨੀਚੇ ਉਤਰਿਆ, ਜਿੱਥੇ ਉਹਦੀ ਕਿਹੋ ਜਿਹੀ ਹਾਲਤ ਸੀ ਇਉਂ ਦੱਸਿਆ, ਸਿਰਕਮ ਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਉ ਨਾਨਕ ਇਹ ਵਿਦ ਪਈ ਤੂੰ ਹਰ ਰਸ ਲੀਨ। ਸਿਰ ਕੰਬਦਾ ਹੈ, ਮੂੰਹ ਚ ਦੰਦ ਕੋਈ ਨੀ, ਦੰਦ ਨਾ ਹੋਣ ਕਰਕੇ ਮੂੰਹ ਚ ਲਾਲਾਂ ਗਿਰਦੀ, ਚਿਹਰੇ ਤੇ ਜਿਰੜੀਆਂ ਪਈਆਂ ਹੋਈਆਂ, ਅੱਖਾਂ ਚੋਂ ਪਾਣੀ ਜਾਂਦਾ, ਨਿਗਾਹ ਬਹੁਤ ਕਮਜ਼ੋਰ, ਇੱਕ ਇੱਕ ਪੈਰ ਤੇ ਸੌ ਸੌ ਡੋਲੇ ਖਾਂਦਾ, ਕਮਰ ਵਿੱਚ ਵਿੰਗ ਕੁੱਭ ਪਿਆ ਹੋਇਆ, ਸੋਟੀ ਦੇ ਆਸਰੇ ਤੁਰ ਰਿਹਾ ਹੈ, ਸੋ ਤਰਸਯੋਗ ਹਾਲਤ ਹੈ। ਉਸ ਵੱਲ ਦੇਖ ਕੇ ਕਦੇ ਇਉਂ ਤੱਕਦਾ, ਕਦੇ ਇਉਂ ਤੱਕਦਾ। ਪਹਿਲੇ ਦਿਨ ਹੀ ਇਹ ਦ੍ਰਿਸ਼ ਦੇਖਿਆ ਉਸਨੇ, ਮਸਾਂ ਮਸਾਂ ਹੌਲੀ ਹੌਲੀ ਕਦਮ ਉਠਾਉਂਦਾ ਉੱਠਦਾ, ਉਹ ਬੁੱਢਾ ਸੜਕ ਗੁਜ਼ਰ ਗਿਆ, ਸੜਕ ਕ੍ਰਾਸ ਕਰ ਗਿਆ। ਰਾਜਾ ਦੀਕਸ਼ਿਤ ਵੀ ਇਸਦਾ, ਯਾਨੀ ਸ਼ਹਿਜ਼ਾਦੇ ਦੇ ਦਿਲ ਦੇ ਉੱਪਰ ਇਸਦਾ ਬੜਾ ਗਹਿਰਾ ਅਸਰ ਹੋਇਆ। ਸਾਸਕ ਇਸ ਅਵਸਥਾ ਨੂੰ ਦੇਖ ਕੇ, ਹਾਂ ਕਬੀਰ ਜੀ ਨੇ ਕਿਸੇ ਮੌਕੇ ਇਹ ਸ਼ਬਦ ਉਚਾਰਨ ਕੀਤਾ ਸੀ ਨਾ, ਹਰ ਹਰ ਕੰਮ ਤੇ ਬਾਲਾ ਜੀ, ਨਾ ਜਾਣੋ ਕਿਆ ਕਰਤੀ ਸੀ, ਰਹਿਣ ਗਈ ਮਤ ਦਿਨ ਵੀ ਜਾਏ, ਭਵਰ ਗਏ ਬਗ ਬੈਠੇ ਆਏ। ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ ਖਾ ਜਾਂਦਾ ਹੈ, ਬੁਢਾਪੇ ਨੂੰ ਮੌਤ ਨੇ ਖਾ ਜਾਂਦਾ। ਸੰਸਾਰ ਦੀ ਹਾਲਤ ਇਹੋ ਜਿਹੀ ਹੈ, ਸਦੀ ਵੀ ਰਹਿਣ ਵਾਲੀ ਚੀਜ਼ ਹੈ ਨਹੀਂ। ਸੋਇਓ ਉਸ ਮੌਕੇ ਜਦੋਂ 60 ਸਾਲ ਦੀ ਆਈ ਹੋਈ ਕਬੀਰ ਜੀ ਦੀ ਕਰਨ ਪਾਸ ਇੱਕ ਤੌਲਾ ਆਇਆ ਦੇਖਿਆ, ਜਿਹਨੇ ਜਮਰਾਜਾ ਦਾ ਹੇਰੂ ਦੱਸਿਆ, ਜਮਰਾਜਾ ਦੀ ਚਿੱਠੀ ਦੱਸਿਆ। ਸੋ ਉਸ ਮੌਕੇ ਵੈਰਾਗ ਅਵਸਥਾ ਵਿੱਚ ਆ ਕੇ ਇੱਕੋ ਸ਼ਬਦ ਉਚਾਰਨ ਕੀਤਾ ਸੀ, ਪੜ੍ਹੋ ਦਾ
ਕਿਤੇ ਦਿਲ ਵੀ ਨਾ ਐਵੇਂ
ਬਾਲਾ ਜੀ ਨਾ ਜਾਨੋ ਕਿਆ ਕਰਸੀ ਪੀਰ, ਰਹਿਣ ਗਈ ਮਤ ਦਿਨ ਵੀ ਜਾਏ, ਭਮਰ ਗਏ ਬਗ ਬੈਠੇ ਆਏ। ਰਹਿਣ ਪਿਛਲੀ ਬੀਤ ਗਈ ਨੂੰ ਦੱਸਿਆ, ਇੱਥੇ ਦਿਨ ਆਉਣ ਵਾਲੀ ਉਮਰ ਨੂੰ ਦੱਸਿਆ। ਤੂੰ ਕਹਿੰਦੇ ਜਿਹੜੀ ਉਮਰ ਪਿੱਛੇ ਬੀਤ ਗਈ ਉਹ ਤਾਂ ਬੀਤ ਗਈ, ਹੱਥ ਨਹੀਂ ਆਉਂਦੀ। ਜਿਹੜੀ ਬਕਾਇਆ ਜ਼ਿੰਦਗੀ ਰਹਿੰਦੀ ਉਹ ਵਿਅਰਥ ਨਾ ਜਾਵੇ, ਉਹ ਪਰਮੇਸ਼ਰ ਦੇ ਭਜਨ ਵਿੱਚ ਭਲਾਈ ਵਿੱਚ ਲਗਾ ਲੈ। ਰਹਿਣ ਗਈ ਮਤ ਦਿਨ ਵੀ ਜਾਏ, ਭਮਰ ਗਏ ਬਗ ਬੈਠੇ ਆਏ। ਕਾਲੇ ਚਲੇ ਗਏ ਤੇ ਤੌਲੇ ਆ ਗਏ, ਹੁਣ ਇਹਨੇ ਬੁਢਾਪਾ ਆ ਗਿਆ। ਇਤਿਹਾਸ ਕਬੀਰ ਜੀ ਨੇ ਉਚਾਰਨ ਕੀਤਾ ਸੀ ਇਸ ਅਵਸਥਾ ਨੂੰ। ਬਾਬੇ ਫਰੀਦ ਨੇ ਇੱਕ ਜਗ੍ਹਾ ਇਉਂ ਦੱਸੇ, ਇਸ ਅਵਸਥਾ ਨੂੰ ਫਰੀਦਾ ਫਰੀਦਾ ਚੱਬਣ ਚੱਲ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਤਾਸੇ ਜਾਨੀ ਚੱਲ ਗਏ। ਚੱਬਣ ਕਹੀਏ ਦੰਦ ਉਖੜ ਗਏ, ਜਲਨ ਪੈਰ ਫਿੜਕਣ ਲੱਗ ਪਏ, ਰਤਨ ਅੱਖਾਂ ਦੀ ਜੋਤ ਘੜ ਗਈ, ਸੁਣੀਅਰ ਬਹਿ ਗਏ ਕੰਨਾਂ ਤੋਂ ਉੱਚਾ ਸੁਣਨ ਲੱਗ ਪਿਆ, ਹੇੜੇ ਮੁੱਤੀ ਤਾਸੇ ਜਾਨੀ ਚੱਲ ਗਏ। ਸਰੀਰ ਨੇ ਢਾਹ ਮਾਰੀ, ਜਿਹੜੇ ਮੇਰੇ ਨਾਲ ਪੈਦਾ ਹੋਏ ਸਾਥੀ ਇਹ ਚਲੇ ਗਏ, ਮੈਂ ਵੀ ਹੁਣ ਜਾਣਾ। ਸੋ ਅਸੀਂ ਗੁਰੂ ਜੀ ਨੇ ਇਹਨਾਂ ਨੂੰ ਦਸ ਹਿੱਸਿਆਂ ਵਿੱਚ ਵੀ ਵੰਡਿਆ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਪਈਆ ਬਾਬੀ ਵੇਵ, ਚੌਥੇ ਪਿਆਰ ਅਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਥਾਲ, ਛੇਵੇਂ ਕੰਮ ਨਾ ਪੁੱਛੇ ਜਾਤ, ਸੱਤਵੇਂ ਸੰਜਕੀਆ ਖਰਵਾਸ, ਅੱਠਵੇਂ ਟੋਧ ਹੋਆ ਤਨ ਨਾਸ, ਨੌਵੇਂ ਥੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆ, ਗਏ ਸੰਗੀਤ ਪੁਕਾਰੀ ਥਾ, ਉੜਿਆ ਹੰਸਤ ਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੋਂ ਪੁੱਤਰ ਸੱਜੋ ਕਹੋ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਸਾਰੀਆਂ ਅਵਸਥਾਵਾਂ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਨ ਕਰਕੇ ਸਫਲੀਆਂ ਹੋ ਜਾਂਦੀਆਂ ਹਨ। ਭਜਨ ਤੋਂ ਬਿਨਾਂ, ਗੁਰੂ ਸ਼ਰਨ ਤੋਂ ਬਿਨਾਂ ਤਮਾਮ ਅਵਸਥਾਵਾਂ ਬੇਅਰਥਨ, ਤਦੇ ਐਸਾ ਫਰਮਾਇਆ।
ਗੁਰਬੀਨ ਡੁੱਬਦੀ ਜਾਂਦੀ ਦੁਨੀਆ, ਗੁਰਬੀਨ ਡੁੱਬਦੀ ਜਾਂਦੀ
ਵਾਸਤੇ ਦੱਸਦੇ ਹਨ, ਵਾਹਿਗੁਰੂ ਡੁੱਬਾ ਸੰਸਾਰ। ਸੋ ਆਓ ਇੱਧਰ, ਬਾਬੇ ਫਰੀਦ ਨੇ ਜਿਸ ਵਕਤ ਪਹਿਲੀ ਅਵਸਥਾ, ਇਹਨਾਂ ਜੁਵਾ ਅਵਸਥਾ ਵਿੱਚ ਬੜੀਆਂ ਕਠਿਨ ਸਾਧਨਾਵਾਂ ਕੀਤੀਆਂ, ਬੜੀਆਂ ਕਠਿਨ ਸਾਧਨਾਵਾਂ ਕੀਤੀਆਂ, ਖੜ ਖੜ ਕੇ ਸਾਰੀ ਸਾਰੀ ਰਾਤ ਤਪੱਸਿਆ ਕਰਨੀ, ਚੱਕਰ ਬਣਾ ਲੈਣਾ ਮੀਲ ਦਾ, ਸਾਰੀ ਰਾਤ ਟਹਿਲ ਕੇ ਭਜਨ ਕਰਦੇ ਰਹੇ, ਔਰ ਕਈ ਕਿਸਮ ਦੀਆਂ ਤਪੱਸਿਆਵਾਂ ਕੀਤੀਆਂ ਜੁਵਾ ਅਵਸਥਾ ਵਿੱਚ, ਜਿਹਨੇ ਸਤਪੁਰਸ਼ ਕਰਿਆ ਕਰਦੇ। ਸੋ ਜਿਸ ਵਕਤ ਬੁਢਾਪਾ ਆ ਗਿਆ, ਬੁਢਾਪੇ ਦੇ ਬਾਅਦ ਸਰੀਰ ਕਮਜ਼ੋਰ ਹੋ ਗਿਆ, ਇਤਨੀ ਕਮਜ਼ੋਰੀ ਮਹਿਸੂਸ ਹੋਣ ਲੱਗ ਪਈ, ਦੋ ਕਦਮਾਂ ਤੇ ਲੋਟਾ ਪਿਆ, ਉੱਠ ਕੇ ਚੱਕਣ ਦੀ ਤਾਕਤ ਨਹੀਂ, ਇਤਨੀ ਕਮਜ਼ੋਰੀ ਮਹਿਸੂਸ ਕਰਨ, ਉਸ ਮੌਕੇ ਉਸ ਅਵਸਥਾ ਦਾ ਦ੍ਰਿਸ਼ ਦਿਖਾਉਂਦੇ ਹੋਏ ਇੱਕ ਸਲੋਕ ਉਚਾਰਨ ਕਰਦੇ ਫਰੀਦ ਦਾ। ਇੰਨੀ ਨਿੱਕੀ ਜੰਗੀਆਂ ਥਰ ਡੂੰਗਰ ਪਵਿਓ, ਇੰਨਾ ਛੋਟੇ ਛੋਟੀਆਂ ਲੱਤਾਂ ਤੇ ਪ੍ਰਤੀਤ ਹੁੰਦਾ ਉੱਠ ਕੇ ਚੱਕਣ ਦੀ ਤਾਕਤ ਨਹੀਂ, ਕਿਤਨੀ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ ਇਹਨੇ ਸਰੀਰ ਦੇ ਅੰਦਰ। ਇਹ ਕਮਜ਼ੋਰੀ, ਇਹ ਬੁਢਾਪਾ ਛੁਪਿਆ ਹੋਇਆ। ਆਹ ਸ਼ਹਿਜ਼ਾਦੇ ਸਿਧਾਰਥ ਨੇ ਜਿਸ ਵਕਤ ਉਸ ਬੁੜੇ ਦੀ ਹਾਲਤ ਦੇਖੀ, ਚਿੱਤ ਵਿੱਚ ਬੜਾ ਹੀ ਤਰਸ ਆਇਆ ਔਰ ਬੱਗੀ ਵਿੱਚ ਬੈਠ ਗਿਆ। ਰਸਤਾ ਖਾਲੀ ਹੋ ਗਿਆ, ਬੱਗੀ ਚਲਾ ਦਿੱਤੀ ਕਿ ਜਾਂਦੇ ਜਾਂਦੇ ਆਪਣੇ ਨੌਕਰ ਨੂੰ, ਚੰਨਾ ਨੂੰ ਪੁੱਛਦਾ, ਚੰਨਾ ਇਹ ਬੁਢਾਪਾ ਸਭ ਨੂੰ ਆਉਂਦਾ, ਗਰੀਬ ਨੂੰ ਅਮੀਰ ਨੂੰ ਸਭ ਨੂੰ ਹਾਂ ਕਹਿਣਗੇ ਸਰਕਾਰ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢਾਪਾ ਹੈ। ਤੀਸਰੀ ਅਵਸਥਾ ਹੈ ਸਰੀਰ ਦੀ, ਸਰੀਰ ਸਦਾ ਰਹਿਣ ਵਾਲੀ ਚੀਜ਼ ਨਹੀਂ, ਸਰੀਰ ਕਿਤੇ ਜਨਮ ਲੈਂਦਾ ਅਤੇ ਕਿਸੇ ਨੇ ਮਰਨਾ ਵੀ ਜ਼ਰੂਰ ਹੈ। ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ। ਇਹ ਕਹਿਦਾ ਹੈ ਬੁਢਾਪਾ ਹਰ ਇੱਕ ਨੂੰ ਆਉਂਦਾ, ਫਿਰ ਕਹਿਣਗੇ ਰਾਜਾ ਰਾਣਿਆਂ ਨੂੰ ਵੀ ਆਉਂਦਾ। ਰਾਜਾ ਰਾਣਿਆਂ ਨਾਲ ਕਾਨੂੰਨ ਕੁਦਰਤ ਜੇ ਸੁੱਖ ਹੈ, ਮਨ ਜਿਹਨਾਂ ਦੁੱਖ ਛਿਪਿਆ ਹੋਇਆ ਹੈ, ਕਿਉਂ ਜ਼ਰਾ ਵਿਚਾਰ ਰੂਪੀ ਨੇਤਰਾਂ ਨਾਲ ਦਿਸਿਆ ਕਰਦਾ ਹੈ। ਬੱਗੀ ਚਲਾ ਦਿੱਤੀ ਗਈ, ਜਾਂਦੇ 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 ਫਿਰ ਬੱਗੀ ਖਿਲਾਰ ਦਿੱਤੀ ਗਈ। ਕੀ ਦੇਖਿਆ, ਕੀ ਦੇਖਿਆ, ਬਹੁਤ ਸਾਰੇ ਲੋਕ ਇਕੱਠੇ ਹੋਏ, ਕੋਈ ਬਿਮਾਰ ਹੈ, ਸਖ਼ਤ ਤਕਲੀਫ਼ ਕਿਸੇ ਨੂੰ, ਦਸ ਗੁਰੂ ਦਾ ਆ ਗਿਆ, ਹੋਰ ਕੋਈ ਹੋਈ, ਚਾਰ ਚੁਫੇਰੇ ਲੋਕ ਇਕੱਠੇ ਹੋਣ ਤਾਂ ਉਪਚਾਰ ਕਰਦੇ ਹਨ, ਕਈ ਹਕੀਮ ਵੀ ਵਿੱਚ ਖੜੇ ਹੋਏ ਹੈ, ਉਹਦੀ ਹਾਲਤ ਤਰਸਯੋਗ ਹੈ, ਤੜਪ ਰਿਹਾ ਹੈ, ਉਹ ਕੁਛ ਚਿੱਲਾ ਰਿਹਾ। ਸੋ ਪੁੱਛਣਗੇ ਕੀ ਗੱਲ, ਬਾਕੀ ਕਿਉਂ ਖਿਲਾੜੀ, ਕਿਵੇਂ ਸਰਕਾਰ, ਰਸਤਾ ਨਹੀਂ, ਰਸਤੇ ਬੁਰੇ ਲੋਕ ਖੜੇ ਹੋਏ ਹੈ, ਕਿਉਂ ਬਿਮਾਰ ਹੈ, ਬਹੁਤ ਤਕਲੀਫ਼ ਹੈ ਉਸਨੂੰ, ਅਤੇ ਉਸਦੇ ਚਾਰ ਚੁਫੇਰੇ ਲੋਕ ਖੜੇ, ਕੁਛ ਨਾ ਕੁਛ ਉਹਦਾ ਇਲਾਜ ਉਪਾਅ ਕਰ ਰਹੇ ਨੇ, ਆਪਣੇ ਉਸਦੇ ਨਾਲ ਆਪਣਾ ਹਰ ਰਹਿਮ ਦਿਲੀ ਜਣਾਉਂਦੇ ਹੋਏ। ਜਦੋਂ ਇਹ ਗੱਲ ਸੁਣੀ, ਚਾਟੀ ਬੱਗੀ ਤੇ ਛਾਲ ਮਾਰ ਕੇ ਨੀਚੇ ਉਤਰਿਆ, ਉਹਨਾਂ ਲੋਕਾਂ ਵਿੱਚ ਜਾ ਖੜਾ, ਉਸਦੀ ਹਾਲਤ ਦੇਖ ਕੇ ਬਹੁਤ ਹੀ ਚਿੱਤ ਨੂੰ ਦੁੱਖ ਮਹਿਸੂਸ ਹੋਏ। ਫਿਰ ਰਸਤਾ ਹੋ ਗਿਆ, ਬੱਗੀ ਵਿੱਚ ਬੈਠ ਗਿਆ, ਜਾਂਦੇ ਜਾਂਦੇ ਫਿਰ ਗੱਲ ਛੇੜੀ ਕਿ ਇਹ ਬਿਮਾਰੀਆਂ, ਇਹੀਆਂ ਤਕਲੀਫ਼ਾਂ ਕੀ ਸਭ ਨਹੀਂ ਹੁੰਦੀਆਂ, ਸਰਕਾਰ ਸਭ ਨਹੀਂ ਹੁੰਦੀਆਂ, ਸਰੀਰ ਪੰਜਾਂ ਤੱਤਾਂ ਦਾ ਬਣੇ, ਗਰੀਬ ਦਾ ਵੀ, ਅਮੀਰ ਦਾ ਵੀ, ਰਾਜੇ ਦਾ ਵੀ, ਰਾਣੀ ਦਾ ਵੀ, ਪੰਜਾਂ ਤੱਤਾਂ, ਪਾਣੀ ਹੈ, ਮਿੱਟੀ ਹੈ, ਪਾਣੀ ਹੈ, ਅੱਗੇ ਹਵਾ, ਆਕਾਸ਼, ਪੰਜ ਤੱਤ ਕੋ ਤਨ ਰਜੋ ਜਾਨੋ ਚਤੁਰ ਸੁਜਾਨ ਦੇਹ ਤੇ ਉਪਜੋ ਨਾਨਕਾ ਲੀਨ ਤਾਹੀ। ਪੰਜੇ ਤੱਤਾਂ ਦਾ ਸਰੀਰ ਨੂੰ ਸਭ ਦੇ ਕਿਹੜੀ ਤੋਂ ਲਾ ਕੇ ਬ੍ਰਹਮਾ ਤੱਕ, ਸੋ ਇਹ ਪੰਜੇ ਤੱਤ ਆਪਸ ਵਿੱਚ ਵਿਰੋਧੀ ਹਨ, ਇਸ ਕਰਕੇ ਦੁੱਖ ਤਕਲੀਫ਼ਾਂ ਸਭ ਨੂੰ ਹੀ ਦੇ ਅੰਦਰ ਛੁਪਿਆ ਹੋਏ ਹਨ, ਗਰੀਬ ਨੂੰ ਵੀ, ਅਮੀਰ ਨੂੰ ਵੀ, ਰਾਜੇ ਰਾਣੇ ਨੂੰ ਵੀ, ਬਾਦਸ਼ਾਹ ਨੂੰ ਵੀ। ਚਿੱਤ ਨੂੰ ਕਾਫ਼ੀ ਦੁੱਖ ਹੈ, ਜਦੋਂ ਨਵੀਂ ਗੱਡੀ ਆਉਂਦੀ ਹੈ ਸਟਾਰਟਿੰਗ, ਉਹਦੇ ਪੁਰਜੇ ਤਕੜੇ ਹੋਣ ਕਰਕੇ ਜ਼ਿਆਦਾ ਕੰਮ ਵੀ ਡਰਾਈਵਰ ਉਸ ਤੋਂ ਲੈ ਲੈਂਦਾ, ਜਦੋਂ ਗੱਡੀ ਪੁਰਾਣੀ ਹੁੰਦੀ ਹੈ, ਕਿਤੇ ਉਹ ਪੁਰਜਾ ਵਿਗੜਿਆ, ਉਹ ਸਮਾਰਿਆ, ਤੀਜਾ ਵਿਗੜਿਆ, ਤੀਜਾ ਸਮਾਰਿਆ, ਚੌਥਾ ਵਿਗੜਿਆ, ਇਹ ਕਿਸੇ ਤਰ੍ਹਾਂ ਸਰੀਰ ਵੀ ਗੱਡੀ, ਇਸਦੀ ਵੀ ਇਹੋ ਜਿਹੀ ਹਾਲਤ ਹੈ, ਜੋ ਅਵਸਥਾ ਵਿੱਚ ਤਕਲੀਫ਼ ਬਣਦਾ, ਕਿਉਂ ਉਹਦਾ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ, ਬੁਢਾਪੇ ਦੇ ਵਿੱਚ ਇਹ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ, ਅਵਸ਼ ਹੁੰਦੀਆਂ। ਸੋ ਅਖੀਰ ਇਹ ਤਕਲੀਫ਼ਾਂ ਤਾਂ ਜਨਮ ਤੋਂ ਸ਼ੁਰੂ ਹੋਈ, ਜਿਸ ਵਕਤ ਜਨਮ ਹੁੰਦਾ ਬੱਚੇ ਦਾ, ਮਰਨ ਤੱਕ ਸਾਧ ਸਿੰਘ ਇਹ ਜ਼ਿੰਦਗੀ ਦੇ ਇਹਨੇ ਦੋ ਕਿਨਾਰੇ, ਜਿਵੇਂ ਦਰਿਆ ਦੇ ਦੋ ਕਿਨਾਰੇ ਹੋਇਆ ਕਰਦੇ ਨੇ, ਇਸੇ ਤਰ੍ਹਾਂ ਜ਼ਿੰਦਗੀ ਦੇ ਦੋ ਕਿਨਾਰੇ ਹਨ, ਪਹਿਲਾ ਕਿਨਾਰਾ ਜਨਮ ਹੈ, ਆਖਰੀ ਕਿਨਾਰਾ ਮੌਤ। ਸੋ ਇਸ ਤੋਂ ਬਚਾਅ ਕਿਸੇ ਦਾ ਵੀ ਨਹੀਂ ਹੋ ਸਕੇਗਾ, ਕੋਈ ਵੀ ਹੈ, ਜਿਹੜੇ ਕਿਤਨੇ ਸਮਰੱਥ ਲੋਕ ਹੋਏ ਹਨ, ਧਰਤੀ ਨੂੰ ਕਾਗਜ਼ ਦੇ ਮੰਗ ਲਪੇਟਣ ਨੂੰ ਸਮਰੱਥ ਸਨ, ਉਹ ਵੀ ਦੁਨੀਆਂ ਤੋਂ ਕੁਛ ਕਰੇ, ਉਹਨਾਂ ਨੂੰ ਵੀ ਸਰੀਰ ਛੱਡਣਾ ਪਏ, ਇਹ ਐਸੀ ਹੀ ਨੇਤ ਹੈ ਪਰਮੇਸ਼ਰ ਦੀ ਰਚੀ। ਸੋ ਇਉਂ ਖੈਰ ਜਿਸ ਵਕਤ ਵਿਚਾਰ ਕਰੀ ਹੁੰਦੀ ਹੈ ਸਰੀਰ ਦੇ ਅੰਦਰ, ਜਨਮ ਤੋਂ ਹੀ ਲੈ ਕੇ ਦੁੱਖ ਸ਼ੁਰੂ ਹੋ ਜਾਂਦਾ, ਬੱਚਾ ਛੋਟਾ ਜਿਹਾ ਲਿਆਓ ਡਾਕਟਰਾਂ ਨੂੰ, ਲਿਆਓ ਉਦੋਂ ਤਾਂ ਇਹ ਦੁੱਖ, ਇਤਨੇ ਦੁੱਖ, ਅਗਰ ਇਹਨਾਂ ਦੁੱਖਾਂ ਦਾ ਦ੍ਰਿਸ਼ ਦੇਖਣਾ, ਹਸਪਤਾਲਾਂ ਵਿੱਚ ਜਾ ਕੇ ਦੇਖੋ ਕਿ ਝੂਮਰ ਨਿਕਲੇ, ਕਿਹੋ ਕਿਹੋ ਜਿਹੇ ਦੁੱਖ, ਇਹਨਾਂ ਨੂੰ ਵਿਆਦ ਕਹਿੰਦੇ ਹਨ, ਆਦ ਮਨ ਦੇ ਦੁੱਖ, ਉਪਾਦ ਬਹਲੇ ਝਗੜੇ, ਛੱਡੇ ਕਿਸੇ ਨੂੰ ਗਰੀਬੀ ਦਾ, ਕਿਸੇ ਨੂੰ ਖਰਚ ਨਹੀਂ ਪੂਰਾ ਹੁੰਦਾ, ਕਿਸੇ ਦਾ ਕੁਛ ਹੈ, ਕਿਸੇ ਨੂੰ ਵਿਰੋਧੀ ਤੰਗ ਕਰਦੇ, ਕਿਸੇ ਨੂੰ ਸ਼ਰੀਕੇ ਵਾਲੇ ਤੰਗ ਕਰਦੇ, ਕਿਸੇ ਨੂੰ ਕੁਛ ਹੈ, ਕਿਸੇ ਨੂੰ ਕੁਛ ਹੈ, ਆਦ ਵਿਆਦ ਉਪਾਦ, ਵੈਸੇ ਤਾਂ ਸਾਰੇ ਦੁੱਖ ਇਹਨਾਂ ਤਿੰਨਾਂ ਦੇ ਅੰਦਰ ਆ ਜਾਂਦੇ ਨੇ, ਅੱਗੇ ਹੋਰ ਕੰਮ ਪ੍ਰੋਬਲਮ ਹੁੰਕਾਰ, ਅਤੇ ਇਕੱਲਾ ਇਕੱਲਾ ਕਿਵੇਂ ਦੁਖੀ ਕਰਦਾ ਇਸ ਨੂੰ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਲੈਣਾ, ਇਸਦੇ ਇਸ ਨੂੰ ਵੜਬੜ ਖਾਂਦੀ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਦੋ ਕਿਸਮ ਕਿਵੇਂ ਤੰਗ ਕਰਦੇ ਹਨ, ਅਵਿਦਿਆ ਸਮਤਾ ਰਾਗ ਵੈਸ ਤਿੰਨ ਵੇਸ਼, ਪੰਜ ਕਲੋਸ਼ ਕਲੇਸ਼ ਇਹਨੂੰ ਕਿਵੇਂ ਤੰਗ ਕਰਦੇ, ਇਹਨੂੰ ਪਤਾ ਨਹੀਂ ਕਿਤਨੇ ਦੋ ਕਿਸਮ ਚਿੰਬੜੇ ਹੋਏ ਦੁੱਖਾਂ ਦਾ ਸਰੀਰ ਵਿਆਹ ਦੀਆਂ ਮੁੰਨੇ, ਆਹ ਵਿਆਹ ਤੋਂ ਬਾਅਦ ਦਾ ਮੰਦਰ ਹੈ ਸਰੀਰ ਜਿਹੜਾ। ਹਰਿਓ ਇਹਨਾਂ ਦੀ ਵਿਚਾਰ ਪਰ ਕੋਈ ਕੋਈ ਕਰਦਾ ਹੈ। ਜਿਸ ਵਕਤ ਉਸ ਬਿਮਾਰ ਦੀ ਹਾਲਤ ਦੇਖੀ, ਸ਼ਹਿਜ਼ਾਦੇ ਨੇ ਰਸਤਾ ਹੋ ਗਿਆ, ਬਗੀਚ ਬੈਠ ਕੇ ਤਿੰਨਾਂ ਨੌਕਰ ਨਾਲ ਗੱਲਾਂ ਕਰਦਾ ਜਾਂਦਾ ਕਿ ਇਹਨਾਂ ਇਹ ਬਿਮਾਰੀ ਸਭ ਨੂੰ ਆਉਂਦੀ, ਸਭ ਨੂੰ ਆਉਂਦੀ ਹੈ, ਸਰਕਾਰ ਸਰੀਰ ਦੇ ਅੰਦਰ ਬੇਹਦ ਦੀਆਂ ਛੁੱਟੀਆਂ ਹੋਈਆਂ ਹਨ, ਪਤਾ ਨਹੀਂ ਕਿਸੇ ਵੇਲੇ ਪ੍ਰਗਟ ਹੋ ਜਾਣਾ। ਜਿਵੇਂ ਹੇਠਾਂ ਫੂਸ ਪੱਲਾ ਹੋਵੇ, ਉੱਪਰ ਮਿੱਟੀ ਹੋਵੇ, ਕਿਸੇ ਮੌਕੇ ਮਿੱਟੀ ਇੱਧਰ ਉੱਧਰ ਹੋਈ, ਵਿੱਚੋਂ ਫੂਸ ਨੇ ਨਿਕਲ ਆਉਣਾ, ਇਹ ਬਿਮਾਰੀਆਂ ਦਾ ਮੰਦਰ ਹੈ। ਸੰਯੋਗ ਕਰਕੇ ਕੁਛ ਚਿੱਤ ਨੂੰ ਹੋਰ ਜ਼ਿਆਦਾ ਵੈਰਾਗ ਹੋ ਗਿਆ ਵੀ ਜਿਸ ਸਰੀਰ ਦੇ ਅੰਦਰ ਇਹੋ ਜਿਹੇ ਦੁੱਖ ਛਿਪੇ ਹੋਏ ਨੇ, ਇਹੋ ਜਿਹੇ ਸੁੱਖਾਂ ਵਾਸਤੇ ਲਾਣਾ ਹੈ। ਜਾਂਦਿਆਂ ਤੀਸਰਾ ਦ੍ਰਿਸ਼ ਕੀ ਦੇਖਿਆ ਉਸਨੇ? ਅੱਗੇ ਬੱਗੀ ਫਿਰ ਕਢਾਉਣ ਤੇ ਪੁੱਛੇ, ਕਿਉਂ? ਕਹਿਣ ਲੱਗੇ, ਜਨਾਜ਼ਾ ਆ ਰਿਹਾ, ਮੁਰਦਾ ਆ ਰਿਹਾ, ਸੀੜੀ ਉੱਪਰ ਪਾਇਆ ਕੋਈ ਮੁਰਦਾ। ਉਸਦੇ ਪਿੱਛੇ ਦੇਸ਼ ਦੇ ਰਿਵਾਜ ਦੇ ਮੁਤਾਬਕ ਲੋਕ ਮਾਈ ਫਾਈ ਪਿੱਟੂਆ ਕਰਦੇ, ਜਿਹਦੀ ਹਾਲਤ ਬੜੀ ਤਰਸਯੋਗ ਹੈ, ਦੇਖ ਕੇ ਚਿੱਤ ਨੂੰ ਅਵਸ਼ੀ ਤਰਸ ਆਉਂਦਾ। ਇਉਂ ਆ ਰਹੇ ਨੇ, ਉਤਰ ਕੇ ਖੜ ਗਿਆ, ਉਹਨਾਂ ਵੱਲ ਗਹੁ ਨਾਲ ਤੱਕਦਾ ਹੈ, ਅੱਛੀ ਤਰ੍ਹਾਂ ਦੇਖਦਾ ਹੈ, ਘਰੋਂ ਲੰਘੇ ਦੇ ਬਾਅਦ ਬਗੀਚ ਬਹਿ ਕੇ ਪੁੱਛਣਾ ਸ਼ੁਰੂ ਕੀਤਾ, ਜਿੰਨਾ ਇਹ ਕੀ ਗੱਲ? ਕਹਿੰਦੇ, ਸਰਕਾਰ, ਇਨਸਾਨ ਦੋ ਚੀਜ਼ਾਂ ਦਾ ਬਣਿਆ ਹੋਇਆ ਹੈ, ਰੂਹ ਹੈ ਔਰ ਜਿਸਮ ਹੈ। ਜਿਸਮ ਫਾਨੀ ਚੀਜ਼ ਹੈ, ਮਾਤਾ ਪਿਤਾ ਤੋਂ ਜਨਮ ਲੈਂਦੀ ਹੈ, ਬਚਪਨ ਆਉਂਦੀ ਹੈ, ਜਵਾਨੀ ਆਉਂਦੀ ਹੈ, ਵੱਧਦਾ ਘਟਦਾ ਹੈ, ਬੁਢਾਪਾ ਆ ਜਾਂਦਾ ਹੈ, ਮਰ ਜਾਂਦਾ, ਪਰ ਇਹ ਵੀ ਕੋਈ ਨਿਯਮ ਨਹੀਂ। ਕਈ ਦਫ਼ਾ ਕਈ ਮਾਤਾ ਉਧਰ ਵਿੱਚ ਮਰ ਜਾਂਦੇ, ਕੋਈ ਜੰਮਣ ਵੇਲੇ ਮਰ ਜਾਂਦੇ, ਕੋਈ ਕੋਈ ਦਿੰਦੇ ਹੋ ਕੇ ਮਰ ਜਾਂਦੇ, ਕੋਈ ਕੋਈ ਮਹੀਨੇ ਇਹ ਨਿਯਮ ਨਹੀਂ, ਲੇਕਿਨ ਰਹਿਣਾ ਹਰ ਗੀਤ ਨਹੀਂ। ਇਹ ਜਿਸ ਵਕਤ ਇਹਦੇ ਵਿੱਚ ਚੇਤਨ ਅੰਸ਼ ਅਲਹਿਰਾ ਹੋਈ, ਇਹ ਸਰੀਰ ਮਰ ਗਿਆ। ਸੰਯੋਗ ਕਰਕੇ ਇਸਨੂੰ ਫਿਰ ਨਾਕਾਰਾ ਜਾਣ ਕੇ, ਨਿਕੰਮਾ ਜਾਣ ਕੇ, ਇਹਦੇ ਵਿੱਚ ਬਦਬੋਟ ਕਰਦੀ ਹੈ, ਇਹਦੇ ਵਿੱਚ ਕਿਰਮ ਪੈ ਜਾਂਦੇ ਨੇ, ਕਿਵੇਂ ਨਾ ਕਿਵੇਂ ਸਿਆਣੇ ਲੋਕਾਂ ਨੇ ਇਸ ਮਿੱਟੀ ਦੇ ਸੰਕੋਚਣ ਦੇ, ਕੋਈ ਨਾ ਕੋਈ ਇਸਨੂੰ ਦਫਲਾ ਦਿੰਦੇ ਨੇ, ਕੋਈ ਜਲਾ ਦਿੰਦੇ ਨੇ, ਕੋਈ ਇਸਨੂੰ ਦਹੀਂ ਦਹੀਂ ਲਗਾ ਕੇ ਪਾਰਸੀ ਲੋਕ ਵਗੈਰਾ ਟੰਗ ਦਿੰਦੇ ਨੇ, ਨੁਕਸਾਨ ਗਿੱਲਾਂ ਖਾ ਜਾਂਦੀਆਂ, ਇਹੋ ਜਿਹੀ ਅਲਹਿਦਾ ਅਲਹਿਦਾ ਲੋਕਾਂ ਨੂੰ ਕੋਈ ਪਾਣੀ ਵਿੱਚ ਸਰੀਰ ਨੂੰ ਫੈਂਕਦੇ ਹਨ ਵੀ ਮੱਛੀਆਂ ਮੁੱਛੀਆਂ ਖਾ ਜਾਣ, ਜਿਉਂਦਾ ਕਈ ਸਤਪੁਰਸ਼ ਵੀ ਜਿਉਂਦੇ ਦੇ ਕੰਮ ਲਿਆ, ਮਰਿਆ ਵੀ ਇਹ ਕੰਮ ਆ ਜਾਏ ਕਿਸੇ ਦੇ। ਇਸ ਕਰਕੇ ਇਹਨੂੰ ਮਿੱਥਿਆ ਜਾਣ ਕੇ, ਨਾਸਵੰਤ ਜਾਣ ਕੇ, ਉਹ ਇਸ ਤੋਂ ਇਉਂ ਕੰਮ ਲੈਂਦੇ ਹੈ। ਸਵਯੋਂ ਕਰਕੇ ਇਹ ਸਰੀਰ ਦੀ ਤਾਂ ਇਹੋ ਜਿਹੀ ਹਾਲਤ ਹੈ, ਤੋ ਇਹਨੂੰ ਇਉਂ ਦੱਸ ਦਿਨ ਸਾਥ ਇੱਕ ਜਗ੍ਹਾ
ਕੈਸੇ ਨਚਿਤ ਹੈ ਮਾਟੀ ਕਾ ਪੁਤਲਾ, ਕੈਸੇ ਨਚਿਤ ਹੈ ਮਾਟੀ ਕਾ ਪੁਤਲਾ।
पुतला कैसी नचत है, देखे देखे सुने बोले दौरे हुई फिरत है, जब किच पावे ता गर्व करत है, माया गई तब रोवन लगत है। जिमें बेअंत लोहे दे जर्रे मिकना तीस ते आतरे हरकत कर दें चेष्टा कर दें, इसी तरह ही ये शरीर दे जितने पंजे प्राण पंज कर्म इंद्रे पंज ज्ञान इंद्रे चतुष्ट अंतःकरण आदि उस चेतन दे आतरे उस रूह दे आतरे हरकत कर दें, जो एदे विच रूह निकल जाती है ये जड़ गूंगा पिया है। देखते नहीं बिजली का करंट, जिस वक्त करंट खत्म हो जाने टूट जाता है तल, तो एक लख ही सारे ट्यूबा विच बल्बा विच अंधेर छा जाता, पखे चलते झट बंद हो जाते, हीटर चलते झट बंद हो जाते, क्यों करंट रूप वस्तु जी है ये लैदा। इसी तरह रूह जिसनों जीवात्मा भी कहते हैं, सोल भी कहते हैं, चेतनात्मा भी कहने कई नावां करके उसको पुकारिया जाता है, जब शरीर के विचों वो अलहदा होया ये शरीर नाकार आ जाण के लोग इसको फेंक देंगे। देखते हैं रोज वरतों दी गल्लां आउंदियां। सो इस वास्ते भावे जेडे अस्तक लोग कहने शरीर त्याग दिता फलाने ने, लेकिन पछमी मुल्कां दे विच लोगों का रवाज है कहन लगे रूह शरीर ने रूह त्याग दी, यानी जिथे रूह की मुक्ता है ओ रूह ने शरीर त्याग दिता। दरअसल गलत यही है संयोग करके, लेकिन चूंकि उन्होंने शरीर को मुख रखे रूह को गैर लाजमी रखे है गौण रखे है, इस करके जिसम ही अपना आप जान के जिसम के वास्ते ही सब कुछ कर दें। जिहड़ा जिसम तब्दीली पजीर है, बचपन जवानी बुढ़ापा जमना मरना आदि दुखों के सहत है, अनेक दुखों तकलीफा कष्टों के सहत है, उसको अपना आप मनिया होया है। तो पर यह उन्होंने मनौत गलत है, यह उन्होंने मनौत ऐसी समझो जिमें मकान से मकी भी है। हाँ मकी मकान में रहने वाले कहने अपने आप न मकान मन बैठे, उन्होंने मनौत यह ही है। और यूं करके जिस वक्त रूह तो जिसम की अलहदगी हुई, जिसम नाकारा जान के कोई जला दिता है, कोई संस्कार कर दिता है, कोई दबा दिता है, कोई किवें किवें पानी च फैच दिता है, घा कुत्ते खा जन, यदि छुट्टी कौटी भी कीमत नहीं होती। उ घर दे जिन्होंने सारी जिंदगी इस नाल गुजारी होंगी उ कहन लग पे भूत हो गया, जल्दी निकालो भूत हो, रात भी रहने वास्ते इतना गवारा नहीं। सो आओ सात सिंह मुर्दा देखिया, सो लोग लंघ गए, बगीच बैठ जाता शहजादा सिद्धार्थ, पूछया नौकर नु की गल है, कहेंगे सरकार इंसान दो चीजों का बनया रूह और जिसम है, सत वस्तु ए रूह है, अगर रूह ना हो जिसम कुछ भी नहीं, जड़ है, हरकत कर ही नहीं सकता। जिस वक्त ए रूह की अलहदगी हुई ते जिसम फेंक नकारा जान के फेंक दिंदे, इसनों जलाउण वास्ते चले, यह है। तो इसनों मौत दा नाम दिंदे हन, इसनों कहिंदे ने फलाना मर गया। तो यह सुन के पुछण लगा कि यह मौत जिहड़ी है कि गरीबां नूं ही आउंदी है या कि अमीरां नूं भी आउंदी है या राजे राणियां नूं बादशाहां नूं भी आउंदी है, सब नूं ही आउंदी है। जो उपजे सो बिन सो है परो आज के काल, नानक हर गुण गा ले छाट सकल जंजाल, जोड़ा जन्मे उन्हें मरना जरूर है, कीड़ी तो ला के ब्रह्मा तक उन्होंने भी नहीं रहना, रहने वाली चीज इको अविनाशी परमेश्वर है, सिद्धि भी रहने वाली चीज परमात्मा। स्वयं जो यह गल कही जितनों उदासी होगी, इस वक्त शासन जिस वक्त रूह के जिसम की अलहदगी हुई, जिसम के संबंध करके भैन भरा माता पिता धरतियां जमीन जायदाद मकान माड़िया सब कुछ ही इतने रह जाता है। गरीब लोग अपने गुरबत का ठाठ बाट छोड़ जाते हैं, अमीर अमीरी का ठाठ बाट छोड़ जाते हैं, बादशाह बादशाही के समेत सब कुछ ही छड़ जाते हैं। नाल की जाता है सिर्फ कर्मा का फल जाता है, सूक्ष्म शरीर से सहत जीव आत्मा का। यूं करके जो इस गल का उसनू जन्ना ने अच्छी तरह समझाया भाई मौत सब के सिर से खड़ी हुई है, शासन चित्त बड़ा दुख होया है, ਰਾਜੇ ਰਾਣੇ ਬਾਦਸ਼ਾਹ ਵੀ ਮਰਦੇ ਹਨ। ਮਰਨ ਤੋਂ ਬਾਅਦ ਇਹ ਸਰੀਰ ਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਸਭ ਕੁਛ ਛੋੜ ਜਾਂਦਾ ਹੈ। ਤਾਂ ਲਾਹਨਤ ਹੈ ਐਸੇ ਜੀਵਨ ਤੇ। ਉਸੀ ਵਕਤ ਉਹਦੇ ਮਨ ਦੇ ਅੰਦਰ ਇਹੋ ਜਿਹੇ ਖਿਆਲਾਤ ਚੱਕਰ ਮਾਰਨੇ ਸ਼ੁਰੂ ਕਰ ਦੇਣ। ਕੋਈ ਐਸਾ ਉਪਾਅ ਹੋਵੇ, ਕੋਈ ਐਸਾ ਯਤਨ ਹੋਵੇ, ਬਿਮਾਰੀ ਨੂੰ ਜਿੱਤ ਲਿਆ ਜਾਵੇ, ਬੁਢਾਪੇ ਨੂੰ ਜਿੱਤ ਲਿਆ ਜਾਵੇ, ਔਰ ਮੌਤ ਨੂੰ ਵੀ ਜਿੱਤ ਲਿਆ ਜਾਵੇ। ਇਹ ਉਹਦੇ ਚਿੱਤ ਵਿੱਚ ਖਿਆਲਾਤ ਚੱਕਰ ਮਾਰਨੇ ਸ਼ੁਰੂ ਕਰ ਦੇਣ। ਜਾਣਿਆ 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 ਕੁਦਰਤੀ ਕੀ ਦੇਖਿਆ, ਇੱਕ ਪਾਸੇ ਕੋਈ ਮਹਾਤਮਾ ਇੱਕ ਬੈਠੇ ਹੋਏ। ਉਧਰ ਨਿਗਾਹ ਗਈ, ਪੁੱਛਣ ਲੱਗਾ ਨੌਕਰ ਨੂੰ, ਉਹ ਕੌਣ ਹੈ? ਕਹਿਣ ਲੱਗਾ, ਉਹਨਾਂ ਨੂੰ ਸੰਤ ਸਾਧੂ ਮਹਾਤਮਾ ਇਹੋ ਜਿਹਾ ਨਾਵਾਂ ਕਰਕੇ ਪੁਕਾਰਦੇ ਆ। ਕੀ ਮਤਲਬ? ਕਹਿਣ ਲੱਗੇ, ਇਹਨਾਂ ਨੇ ਚਿੱਤ ਵਿੱਚ ਵੈਰਾਗ ਥਾਰ ਕੇ ਵੀ ਦੁਨੀਆਂ ਸਦਾ ਰਹਿਣ ਵਾਲੀ ਚੀਜ਼ ਨਹੀਂ, ਸਾਰੇ ਸੰਬੰਧ ਇੱਕ ਦਿਨ ਟੁੱਟ ਜਾਣੇ, ਕੋਈ ਚੀਜ਼ ਨਾਲ ਨਿਭਣ ਵਾਲੀ ਨਹੀਂ ਦੁਨੀਆਂ ਦੀ, ਤੇ ਅਲਹਿਦਾ ਹੋ ਕੇ ਆਪਣਾ ਸਾਰਾ ਸਮਾਂ ਪਰਮੇਸ਼ੁਰ ਦੇ ਭਜਨ ਵਾਸਤੇ ਇਹਨਾਂ ਨੇ ਰਿਜ਼ਰਵ ਕਰ ਦਿੱਤਾ। ਇਹਨਾਂ ਨੂੰ ਸੰਤ ਸਾਧੂ ਮਹਾਤਮਾ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ। ਛੱਟ ਹੀ ਸ਼ਹਿਜ਼ਾਦਾ ਬਗੀਚੇ ਉਤਰਿਆ, ਮਹਾਤਮਾ ਦੇ ਪਾਸ ਜਾ ਕੇ ਦੋਵੇਂ ਹੱਥ ਜੋੜ ਕੇ ਸਿਰ ਲਵਾ ਕੇ ਸਤਿਕਾਰ ਕੀਤਾ। ਪੁੱਛਣ ਲੱਗਿਆ, ਮੈਂ ਆਪ ਨੂੰ ਕੁਛ ਪੁੱਛਣਾ ਚਾਹੁੰਦਾ। ਉਹ ਕਹਿੰਦੇ, ਪੁੱਛੋ। ਕਹਿਣ ਲੱਗਾ, ਮੈਂ ਪੁੱਛਣਾ ਚਾਹੁੰਦਾ, ਬਿਮਾਰੀ ਨੂੰ ਕਿਵੇਂ ਜਿੱਤਿਆ ਜਾ ਸਕਦਾ, ਬੁਢਾਪੇ ਨੂੰ ਕਿਵੇਂ ਜਿੱਤਿਆ ਜਾ ਸਕਦਾ, ਮੌਤ ਨੂੰ ਕਿਵੇਂ ਜਿੱਤਿਆ ਜਾ ਸਕਦਾ, ਕੀ ਇਸ ਦਾ ਕੋਈ ਇਲਾਜ ਹੈ? ਕਹਿਣ ਲੱਗੇ, ਜਿਹੜੀ ਬਿਮਾਰੀ ਉਸਦਾ ਇਲਾਜ ਨਾਲ ਬਣਿਆ ਹੋਇਆ, ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿੱਤਿਆ ਜਾ ਸਕਦਾ। ਕਿਵੇਂ? ਉਹਨਾਂ ਨੇ ਦੱਸਿਆ, ਇਨਸਾਨ ਤਿੰਨ ਚੀਜ਼ਾਂ ਦਾ ਬਣਿਆ, ਰੂਹ ਔਰ ਜਿਸਮ। ਵਿਚਾਰਲੀ ਚੀਜ਼ ਇਹਦੇ ਹੈ ਮਨ, ਜਿਸਮ, ਮਨ ਔਰ ਰੂਹ। ਰੂਹ ਅਵਿਨਾਸ਼ੀ ਚੀਜ਼, ਇੱਕ ਰਸ ਰਹਿਣ ਵਾਲੀ ਚੀਜ਼, ਉਹਦਾ ਸਰੂਪ ਸਤਚਿਤ ਆਨੰਦ। ਉਹਦੇ ਵਿੱਚ ਕਦੇ ਤਬਾਦਲਾ ਨਹੀਂ, ਅਚੁੱਤਰ ਕੁਟਸਥ ਹੈ, ਉਹਦੇ ਵਿੱਚ ਹਰਗਿਜ਼ ਤਬਾਦਲਾ ਨਹੀਂ ਹੁੰਦਾ। ਜਿਸਮ ਪੰਜਾਂ ਤੱਤਾਂ ਦਾ ਬਣਿਆ ਹੋਣ ਕਰਕੇ ਜੜ ਹੈ, ਅਤੇ ਇਹਦੀ ਦਰਮਿਆਨੀ ਚੀਜ਼ ਮਨ ਹੈ। ਮਨ ਜਿਹਨੂੰ ਖਿਆਲਾ ਥੋਟ ਵੇਵਸ ਕਹਿੰਦੇ ਹਨ, ਤੁਰਨੇ, ਸੋ ਉਹ ਹੈ। ਮਨ ਦਾ ਕੁਨੈਕਸ਼ਨ ਜਿਸਮ ਨਾਲ ਹੈ, ਕਿਉਂਕਿ ਜਿਸਮ ਦੀ ਪੰਜਾਂ ਤੱਤਾਂ ਦੀ ਅੰਸ਼ ਹੋਇਆ ਇਹਦੇ ਨਾਲ, ਜਿਸਮ ਦੇ ਵਾਸਤੇ ਹੀ। ਜਦੋਂ ਮਨ ਦਾ ਇਹਦੇ ਨਾਲ ਕੁਨੈਕਸ਼ਨ ਹੋਣ ਕਰਕੇ ਸਭ ਕੁਛ ਕਰਦਾ ਹੈ, ਅਤੇ ਮਨ ਦੁੱਖ ਸੁੱਖ ਦਾ ਅਨੁਭਵ ਕਰਦਾ ਆਲਾ ਮਨ ਹੈ। ਸੋ ਸਾਰੇ ਜਿਸਮ ਦੇ ਜਿਤਨੇ ਦੁੱਖ ਹਨ, ਉਹਨਾਂ ਦਾ ਅਸਰ ਮਨ 'ਤੇ ਪਿਆ ਕਰਦਾ ਹੈ। ਜਦੋਂ ਇਹ ਜਿਸਮਾਨੀ ਮਨ ਹੈ, ਇਹ ਦੁਖੀ ਰਿਹਾ ਕਰਦਾ ਹੈ। ਹਾਂ, ਜਿਸ ਵਕਤ ਇਹ ਮਨ ਨੂੰ ਉਲਟਾ ਕੇ ਸ਼ਬਦ ਦੇ ਆਸਰੇ, ਨਾਮ ਦੇ ਆਸਰੇ ਅਸੀਂ ਰੂਹ ਨਾਲ, ਆਤਮਾ ਨਾਲ ਜੋੜ ਦੇਵਾਂਗੇ, ਇਹੀ ਰੂਹਾਨੀ ਮਨ ਬਣ ਜਾਂਦਾ। ਇਹ ਮਨ ਸਾਰੇ ਦੁੱਖਾਂ ਤੋਂ ਉੱਚਾ ਹੋ ਜਾਂਦਾ ਹੈ। ਅਖੀਰ ਆਹਿਸਤਾ ਆਹਿਸਤਾ ਸੂਖਮ ਹੁੰਦਾ 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 ਇਹ ਮਨ ਅਮਨ ਹੋ ਜਾਂਦਾ। ਉਸ ਅਵਸਥਾ 'ਚ ਜਿਸਮ ਦੇ ਜਿਤਨੇ ਸੁਭਾਵ ਹਨ, ਜਿਸਮ ਦੇ ਜਿਤਨੇ ਲੱਛਣ ਹਨ, ਸਾਰਿਆਂ ਤੋਂ ਉੱਚਾ ਹੋ ਕੇ ਇਹ ਆਤਮਾ ਦੇ ਵਿੱਚ ਜੁੜ ਕੇ ਆਤਮ ਸਰੂਪ ਆਨੰਦ ਦਾ ਸਾਗਰ ਬਣ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਨੀਚੇ ਰਹਿ ਜਾਇਆ ਕਰਦੀਆਂ। ਸੋ ਉਹ ਪੁਰਸ਼ ਇਹੋ ਜਿਹਾ ਜਿਹੜਾ ਹੈ, ਉਹ ਆਪਣੀ ਰੂਹਾਨੀ ਜ਼ਿੰਦਗੀ ਨੂੰ ਬਸਰ ਕਰਦਾ ਹੈ, ਉਸਨੂੰ ਰੂਹਾਨੀ ਪੁਰਸ਼ ਕਿਹਾ ਜਾਂਦਾ ਹੈ। ਉਹ ਸਾਰਿਆਂ ਦੁੱਖਾਂ ਤੋਂ, ਬੁਢਾਪੇ ਤੋਂ, ਬਿਮਾਰੀਆਂ ਹੋਣ ਦੇ ਬਾਵਜੂਦ ਵੀ ਬਿਮਾਰੀਆਂ ਤੋਂ ਉੱਚਾ, ਬੁਢਾਪਾ ਆਉਣ ਦੇ ਬਾਵਜੂਦ ਵੀ ਬੁਢਾਪੇ ਤੋਂ ਉੱਚਾ, ਮੌਤ ਆਉਣ ਦੇ ਬਾਵਜੂਦ ਵੀ ਮੌਤ ਉਚੇਰਾ ਹੋਇਆ ਕਰਦਾ ਹੈ। ਉਹ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਜਿੱਥੇ ਸਾਰੇ ਦੁੱਖ ਨਸ਼ਟ ਹੋ ਜਾਇਆ ਕਰਦਾ। ਉਹਨਾਂ ਨੂੰ ਜਿਉਂਦੇ ਮੁਕਤ ਕਿਹਾ ਜਾਂਦਾ ਹੈ। ਜੀਵਨ ਮੁਕਤ, ਮਰ ਕੇ ਸਰੀਰ ਨੂੰ ਤਿਆਗ ਕੇ ਫਿਰ ਉਹ ਸਰੀਰ ਨਹੀਂ ਥਾਰਦੇ, ਉਸਨੂੰ ਵਧੇਰੇ ਮੁਕਤ ਕਿਹਾ ਜਾਂਦਾ। ਇਸ ਕਰਕੇ ਇਹਦਾ ਉਪਾਅ ਪਰਮੇਸ਼ੁਰ ਦੀ ਬੰਦਗੀ। ਜਿਵੇਂ ਇੱਕ ਲੋਹਾ ਦੋ ਲੋਹੇ ਦੇ ਟੁਕੜਿਆਂ ਨੂੰ ਟਾਂਕਾ ਲਗਾ ਕੇ ਐਸੀ ਕਾਰੀਗਰੀ ਨਾਲ ਟਾਂਕਾ ਲਗਾਉਂਦਾ, ਇੱਕ ਬਣਾ ਦਿੰਦਾ। ਇਸੇ ਤਰ੍ਹਾਂ ਸ਼ਬਦ ਰੂਪੀ ਟਾਂਕੇ ਦੇ ਨਾਲ ਮਨ ਜਿਹੜਾ ਆਤਮਾ ਨਾਲ, ਰੂਹ ਨਾਲ ਜੁੜ ਕੇ ਇੱਕਮਿਕ ਹੋ ਜਾਂਦਾ ਹੈ। ਸੋ ਹੇਠਲੀ ਅਵਸਥਾ ਤੋਂ, ਯਾਨੀ ਜਿਸਮਾਨੀ ਅਵਸਥਾ ਤੋਂ ਉੱਚਾ ਹੋ ਕੇ ਰੂਹਾਨੀ ਜ਼ਿੰਦਗੀ ਬਸਰ ਕਰਦਾ ਹੈ। ਜਦੋਂ ਇਹੋ ਜਿਹੇ ਕੁਛ ਬਚਨ ਬਲਾਸ ਹੋਏ, ਇਸਦੇ ਚਿੱਤ ਨੂੰ ਧੀਰ ਜਾਇਆ, ਉਸੀ ਵਕਤ ਕੁਛ ਨਾ ਕੁਛ ਹੋਰ ਵਿਚਾਰ ਇਸ ਨੂੰ ਪ੍ਰਾਪਤ ਹੋਏ, ਕੁਛ ਉਪਦੇਸ਼ ਸਿੱਖਿਆ ਮਿਲੀ। ਸੋ ਉਸੀ ਵਕਤ ਬੱਗੀ 'ਚ ਬੈਠ ਕੇ ਵਾਪਸ ਆ ਗਿਆ। ਆ ਕੇ ਆਪਣੇ ਮਹਿਲ ਵਿੱਚ ਪਹੁੰਚਿਆ, ਆਉਂਦੇ ਦੇ ਕੰਨ ਵਿੱਚ ਆਵਾਜ਼ ਪਈ, ਸ਼ਹਿਜ਼ਾਦੇ ਨੇ ਜਨਮ ਲਿਆ। ਸ਼ਹਿਰ ਦੇ ਵਿੱਚ ਘਿਓ ਦੇ ਦੀਵੇ ਮਚਾਏ ਜਾਂਦੇ ਆ, ਪਰ ਵੈਰਾਗੀ ਪੁਰਸ਼ ਦੇ ਚਿੱਤ ਵਿੱਚ ਸਾਧ ਸੰਗ ਰੰਚਕ ਮਾਤਾ ਵੀ ਖੁਸ਼ੀ ਨਹੀਂ ਹੋਇਆ। ਇਸਦੇ ਚਿੱਤ ਵਿੱਚ ਉਹੀ ਖਿਆਲ ਆ ਪਈ, ਉਹ ਵਕਤ ਕਦਾ ਆਵੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਚਾ ਉੱਠ ਕੇ ਮੈਂ ਇਹੋ ਜਿਹੇ ਵਿਨਾਸ਼ੀ ਸੁੱਖ ਦੇ ਵਿੱਚ ਸਥਿਤ ਹੋਵਾਂ। ਸੋ ਉਹਨੂੰ ਤ੍ਰਿਪਤੀ ਮਾਤਰ ਖੁਸ਼ੀ ਨਹੀਂ ਹੋਈ ਪਹਿਲਾ ਸ਼ਹਿਜ਼ਾਦਾ। ਸੋ ਖੈਰ, ਉਹਦੇ ਚਿੱਤ ਵਿੱਚ ਇਹ ਵੀ ਕਦੋਂ ਮੈਂ ਸਾਧਨ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂ। ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਕਾਰਨਾ ਕਰਨੀ ਪੈਂਦੀ, ਮਿਹਨਤ ਕਰਨੀ ਪੈਂਦੀ ਹੈ। ਇੱਕ ਡਾਕਟਰ ਬਣਨਾ, ਕਿਤਨੀ ਮਿਹਨਤ ਕਰਨੀ ਪੈਂਦੀ ਹੈ। ਇੰਜੀਨੀਅਰ ਬਣਨ ਵਾਸਤੇ ਕਿਤਨਾ ਵਰਕ ਖਰਚਣਾ ਪੈਂਦਾ, ਕਿਤਨਾ ਦਿਮਾਗ ਖਰਚਣਾ ਪੈਂਦਾ, ਕਿਤਨੀ ਮਿਹਨਤ ਕਰਨੀ ਪੈਂਦੀ ਹੈ। ਬੈਰਿਸਟਰ ਬਣਨ ਵਾਸਤੇ ਕਿਤਨਾ ਵਕਤ ਖਰਚ ਕਰਨਾ ਪੈਂਦਾ, ਕਿਤਨੀ ਮਿਹਨਤ ਕਰਨੀ ਪੈਂਦੀ ਹੈ। ਫਿਰ ਸਾਰਿਆਂ ਦੁੱਖਾਂ ਤੋਂ ਉੱਚਾ ਹੋਣ ਵਾਸਤੇ ਸਾਧ ਸੰਗਤ ਅਸੀਂ ਚਾਹੁੰਦੇ ਵੀ ਐਵੇਂ ਝੂ ਮਾਤਰ ਨਾਲ ਹੀ ਗੱਲ ਕਰੀਏ। ਸੋ ਇੱਥੋਂ ਸਿੱਧ ਹੁੰਦਾ ਵੀ ਅਸੀਂ ਉਸ ਗੱਲ ਦੇ ਚਾਹਵਾਨ ਨਹੀਂ ਹਾਂ, ਇਤਨੀ ਸਸਤੀ ਵਸਤੂ ਚਾਹੁੰਦੇ ਹਾਂ ਜਿਹੜੇ। ਸੋ ਆ ਹਜੂ ਕਰਕੇ ਡੱਟ ਹੀ ਅਜੇ ਸ਼ਾਮ ਦਾ ਵਕਤ, ਇਹਨੇ ਸੂਰ ਛਿਪ ਚੁੱਕਾ ਹੋਇਆ ਹੈ, ਉਹਦਾ ਮਨ ਵੈਰਾਗ ਅਵਸਥਾ ਵਿੱਚ ਆ ਕੇ ਹੁਣ ਛੱਟ ਹੀ ਆਪਣੇ ਨੌਕਰ ਨੂੰ ਚੰਨਾਂ ਨੂੰ ਕਹਿਣਗੇ ਦੋ ਘੋੜੇ ਜੀਨਾ ਕਰਕੇ ਲੈ ਲਿਆਂਦੇ ਗਏ। ਘੋੜੇ 'ਤੇ ਸਵਾਰ ਹੋ ਕੇ ਬਾਹਰਲਾ ਦਰਵਾਜ਼ਾ ਖੋਲ੍ਹ ਦਿੱਤਾ ਗਿਆ, ਬਹੁਤ ਬਹੁਤ ਦੂਰ ਜਾ ਕੇ ਉਸਨੂੰ ਵਾਪਸ ਕਰ ਦਿੱਤਾ। ਅਸੀਂ ਇੱਕ ਥਾਂ ਬੈਠ ਕੇ ਇਹ ਜੀ ਤਪੱਸਿਆ ਕੀਤੀ। ਸਾਧ ਸੰਗਤ ਜੋ ਜਿਸ ਅਵਸਥਾ ਦੇ ਵਾਸਤੇ ਉਹਦੀ ਕੋਸ਼ਿਸ਼ ਸੀ, ਉਸ ਅਵਸਥਾ ਨੂੰ ਮੁਕਤ ਅਵਸਥਾ ਨੂੰ ਪ੍ਰਾਪਤ ਹੋਇਆ, ਉਹ ਮਹਾਤਮਾ ਬੁੱਧ ਕਰਕੇ ਮਸ਼ਹੂਰ ਹੋਇਆ। ਅਯੂੰ ਕਰਕੇ ਇਹਨੇ ਇਹਨਾਂ ਸਰੀਰ ਦੇ ਅੰਦਰ, ਇਹਨਾਂ ਸੁੱਖਾਂ ਦੇ ਅੰਦਰ ਦੁੱਖ ਛੁਪੇ ਹੋਏ, ਰੱਤੀ ਮਾਤਰ ਜੇ ਸੁੱਖ ਹੈ ਸਾਧ ਸੰਗਤ ਉਹਦੇ ਇਬਜ਼ਾਨੇ ਵਿੱਚ ਮਨ ਜਿੰਨਾ ਦੁੱਖ ਹੈ, ਪਰ ਜਿਤਨੀ ਦੇਰ ਤੱਕ ਵਿਚਾਰ ਨਹੀਂ ਕਰਦੇ ਸਾਨੂੰ ਸੂਝਣੀ ਵੇ ਦੁਖੀ ਸਾਰੇ ਹੀ ਹਨ, ਸੰਸੇ ਵਾਲੀ ਗੱਲ ਕੋਈ ਨਹੀਂ। ਇਸੇ ਤਰ੍ਹਾਂ ਇੰਦਰ ਸਵਰਗ ਦਾ ਰਾਜਾ ਵੀ ਦੁਖੀ ਹੈ, ਸੋਚਦਾ ਹੈ ਦੁੱਖ ਕਿਉਂ ਹਨ, ਮੈਂ ਪੂਰਨ ਸੁਖੀ ਕਿਉਂ ਨਹੀਂ, ਕਿਸ ਵਸਤੂ ਦੀ ਕਮੀ ਹੈ, ਕਿਹੜੇ ਪਦਾਰਥ ਦਾ ਘਾਟਾ ਹੈ, ਮੈਂ ਪੂਰਨ ਸੁਖੀ ਨਾ ਹੋ ਸਕਿਆ। ਇਹ ਉਹਦੇ ਚਿੱਤ ਵਿੱਚ ਖਿਆਲਾਂ ਚੱਕਰ ਮਾਰਨੇ ਸ਼ੁਰੂ ਕਰਦੇ ਹਨ। ਸੁਖ ਸ਼ਾਂਤ ਨਾ ਹੋਵੇ ਦਾ ਘਾਟਾ ਜ਼ਰੂਰ ਹੈ, ਜਿਸ ਕਰਕੇ ਪੂਰਨ ਸੁਖੀ ਨਹੀਂ ਹੋ ਸਕੇ। ਮਨ ਅਸ਼ਾਂਤ ਰਹਿੰਦਾ ਹੈ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ ਹੈ, ਇਉਂ ਪੁੱਜਦਾ ਹੈ ਅਸੀਂ ਇਉਂ ਨਹੀਂ ਪਤਾ ਲੱਗਿਆ ਕਿਸ ਕਾਰਨ ਤੇ ਕਿਹੜੀ ਚੀਜ਼ ਦੀ ਕਮੀ ਹੈ। ਸੋ ਇਹ ਜ਼ਰੂਰ ਖਿਆਲ ਹੈ ਉਸ ਵਸਤੂ ਨੂੰ ਪ੍ਰਾਪਤ ਕਰਕੇ ਮੈਂ ਪੂਰਨ ਸੁਖੀ ਹੋ ਜਾਵਾਂ ਹੈ। ਪੁੱਛਾਂ ਕਿਸ ਨੂੰ ਇਸ ਗੱਲ ਦਾ ਮਕਬੂਲ ਜਵਾਬ ਕੌਣ ਦੇਵੇ। ਦੁਨੀਆਂ ਵਿੱਚ ਜਾਣਾ ਬਾਦਸ਼ਾਹ ਮੇਤੋਂ ਛੋਟਾ ਦਰਜਾ ਰੱਖਦੇ, ਰਾਜੇ ਰਾਣੇ ਉਦੋਂ ਵੀ ਛੋਟਾ ਦਰਜਾ ਰੱਖਦੇ, ਫਿਰ ਸ਼ਾਹੂਕਾਰਾਂ ਦਾ ਉਦੋਂ ਵੀ ਛੋਟਾ ਦਰਜਾ, ਕਿਹਨੂੰ ਪੁੱਛਾਂ ਜਾ ਕੇ। ਹਾਂ ਫਿਰ ਖਿਆਲ ਆਇਆ ਕੋਈ ਆਤਮ ਰਸੀ ਆ ਇਸ ਗੱਲ ਦਾ ਮਾਕੂਲ ਜਵਾਬ ਦੇ ਸਕੇ। ਜਿਵੇਂ ਹੁਣ ਚਾਰ ਫਲ ਦੇਵ ਲੋਕ ਤੋਂ ਲੈ ਲਏ, ਕਿਸੇ ਸਤਪੁਰਸ਼ ਪਾਸ ਚੱਲ ਕੇ ਪੁੱਛਦੇ ਹਾਂ, ਕਿਸੇ ਮਹਾਂਪੁਰਖ ਦੇ ਪਾਸ ਚੱਲ ਕੇ ਇਸਦਾ ਠੀਕ ਜਵਾਬ ਪੁੱਛਦੇ ਹਾਂ, ਉਸ ਵਸਤੂ ਦਾ ਪਤਾ ਲੱਗਿਆ ਉਸਨੂੰ ਪ੍ਰਾਪਤ ਕਰਕੇ ਪੂਰਨ ਸੁਖੀ ਹੋ ਜਾਵਾਂਗਾ। ਕਹਿ ਰਹੇ ਹੋ ਸਾਧ ਸੰਗ ਕੀ ਦੇਖ ਰਿਹਾ, ਇੱਕ ਬੜਾ ਘੋਰ ਬਣ ਹੈ। ਚਾਰ ਮਹਾਤਮਾ ਇੱਕ ਬੜੇ ਹਾਰੇ ਦਰਖਤ ਦੀ ਛਤਰੀ ਸੋਹਣੀ ਉਹਦੇ ਹੇਠਾਂ ਬੈਠੇ ਹੋਏ ਹਨ, ਆਪਣੇ ਆਪਣੇ ਆਸਣਾਂ ਉੱਪਰ ਸਜੇ ਹਨ, ਚੌਂਕੜੇ ਲੱਗੇ ਹਨ, ਨੇਤਰ ਮਿਟੇ ਹਨ, ਬਿਰਤੀਆਂ ਆਤਮ ਅਰੂੜ ਹਨ, ਚਿਹਰਿਆਂ ਉੱਪਰ ਜਲਾਲ ਹੈ ਜੋ ਇਕਾਗਰਤਾ ਦੇ ਵਕਤ ਹੋਇਆ ਕਰਦਾ। ਦੂਰੋਂ ਦੇਖ ਕੇ ਵਿਚਾਰਦੇ ਵੀ ਇਹ ਇਕਾਂਤ ਬੈਠੇ, ਇਹਨਾਂ ਪਾਸ ਕੋਈ ਵਸਤੂ ਨਹੀਂ ਦੀਂਦੀ, ਇਹ ਕੋਈ ਚੀਜ਼ ਨਹੀਂ ਚਿੱਤ ਪਰਚਾਵੇ ਵਾਸਤੇ, ਪਰ ਲੇਕਿਨ ਇਹਨਾਂ ਦੇ ਚਿਹਰੇ ਦਸਰੇ ਨੂੰ ਵੀ ਅਤਿਅੰਤ ਖੁਸ਼ ਹਨ। ਕੋਈ ਚੀਜ਼ ਅੰਦਰ ਹੈ ਜਿਸਦੇ ਆਸਰੇ ਇਹ ਅਤਿਅੰਤ ਪ੍ਰਸੰਨ ਔਰ ਖੁਸ਼ ਹਨ। ਇਉਂ ਬੜੀ ਦੇਰ ਤੱਕ ਬੈਠਾ ਰਿਹਾ ਵੀ ਸਮਾਧੀਆਂ ਤੋਂ ਉਥਾਨ ਹੋਣ। ਮੈਂ ਆਪਣੀ ਗੱਲ, ਆਪਣਾ ਸਵਾਲ ਲੱਗੇ ਜਾ ਕੇ ਰੱਖਾਂ। ਇਤਨੇ ਨੂੰ ਇੱਕ ਪਹਿਲੇ ਜਿਹੜੇ ਮੂਹਰੇ ਮਹਾਤਮਾ ਬੈਠੇ ਸਨ, ਉਹਨਾਂ ਨੇ ਕੁਦਰਤੀ ਨੇਤਰ ਖੋਲ੍ਹੇ, ਅੱਖਾਂ ਖੋਲੀਆਂ। ਉਹਨਾਂ ਨੂੰ ਸਮਾਧੀ ਤੋਂ ਉਥਾਨ ਹੋਏ ਜਾਣ ਕੇ ਇੰਦਰ ਅੱਗੇ ਵਧਿਆ, ਚਾਰ ਫਲ ਮੂਹਰੇ ਰੱਖ ਕੇ ਮੱਥਾ ਟੇਕਿਆ, ਸਾਹਮਣੇ ਬੈਠ ਜਾਂਦਾ ਹੈ। ਉਹਨਾਂ ਇੱਧਰ ਉੱਧਰ ਕੁਛ ਨਿਗਾਹ ਦੌੜਾ ਕੇ ਫਿਰ ਨੇਤਰ ਮੀਟਲੇ ਬਿਰਤੀ ਅੰਤਰਮੁਖ ਕਰ ਲਈ, ਫਿਰ ਸਮਾਧਿਸ਼ਟ ਹੋ ਜਾਂਦੇ। ਹੈਰਾਨ ਹੋਇਆ ਕਿ ਇਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਤੂੰ ਕੌਣ ਹੈ, ਕਿਉਂਕਿ ਉਹ ਸਵਰਗ ਦੇ ਰਾਜੇ ਇੰਦਰ ਦੀ ਹੈਂਕੜ ਵੀ ਚਿੱਤ ਵਿੱਚ ਆਈ ਨਾ, ਰਾਜਮਦ ਵੀ ਅੰਦਰ ਆਇਆ ਵੀ ਮੈਨੂੰ ਪੁੱਛਿਆ ਨਹੀਂ ਕੌਣ ਹੈ ਕੌਣ ਨਹੀਂ। ਖੈਰ, ਪਰ ਪਰਮੇਸ਼ਰ ਦੇ ਪਿਆਰੇ ਜਿਹਨਾਂ ਨੂੰ ਕੋਈ ਗਰਜ ਨਹੀਂ, ਜਿਹਨਾਂ ਦੀ ਅਵਸਥਾ ਬੇਖਾਸ਼ ਹੈ, ਉਹਨਾਂ ਨੂੰ ਕਿਸੇ ਥਾਂ ਕੀ ਗਰਜ, ਰੰਗ ਹੱਸੇ ਰੰਗ ਰੋ ਵਿੱਚ ਚੁੱਪ ਵੀ ਕਰਜ, ਪਰਵਾਹ ਨਹੀਂ ਕਿਸੇ ਕੇਰੀ ਵਾਜ ਸੱਚੇ ਨਾ ਸਾਸਨ। ਦੁਨੀਆਂ 'ਤੇ ਜੇ ਕੋਈ ਬੇਗਰਜ ਨਿਸ਼ਚਿਤ ਔਰ ਬੇਖਾਸ਼ ਪੁਰਸ਼ ਹੁੰਦਾ ਹੈ, ਬੇਪਰਵਾਹ ਪ੍ਰਵਾਹ ਹੁੰਦਾ ਹੈ, ਰੱਬ ਦਾ ਪਿਆਰਾ ਹੁੰਦਾ। ਪ੍ਰਭ ਗੁਰੂ ਸਿਮਰੇ ਸਿਵੀ ਮੋਤਾ ਜੀ, ਪ੍ਰਭ ਗੁਰੂ ਸਿਮਰੇ ਸੇ ਸਰਬ ਕੇ ਰਾਜੇ। ਇਨਸਾਨ ਨੂੰ ਜਿਤਨੀਆਂ ਜ਼ਿਆਦਾ ਖਾਹਿਸ਼ਾਂ ਇਨਸਾਨ ਦੇ ਚਿੱਤ ਵਿੱਚ, ਉਤਨੀਆਂ ਜ਼ਿਆਦਾ ਇਸ ਨੂੰ ਜੀ ਜੀ ਦਾ ਮੁਹਤਾਜ ਕਰਦੀਆਂ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਇਉਂ ਇਸ ਦੀ ਹਾਲਤ ਹੈ। ਜਿਸ ਜਿਹੜਾ ਪੁਰਸ਼ ਨਿਸ਼ਚਿਤ ਹੈ, ਬਿਲਕੁਲ ਬੇਖਾਸ਼ ਹੈ, ਸੋ ਉਸਨੂੰ ਬੇਮੁਹਤਾਜੀ ਅਵਸ਼ੀ ਆ ਜਾਇਆ ਕਰਦੀ ਹੈ। ਸੋ ਇਉਂ ਉਹਨਾਂ ਨੂੰ, ਚੂੰਕਿ ਇੰਦਰ ਰਵਿੰਦਰ ਵਗੈਰਾ ਦੀ ਕੀ ਲੋੜ ਹੈ ਕਿ ਉਹਨਾਂ ਨੂੰ ਇਸ ਥਾਈਂ ਗਰਜ਼ ਹੈ, ਇਸ ਕਰਕੇ ਬੇਪਰਵਾਹੀ ਨਾਲ ਉਹਨਾਂ ਨੇ ਆਪਣੇ ਨੇਤਰ ਫਿਰ ਮੀਟ ਲਏ। ਉਹਨਾਂ ਦੀ ਅਵਸਥਾ ਇਉਂ ਗੁਰੂ ਜੀ ਨੇ ਇੱਕ ਥਾਂ ਜਣਾਈ ਹੈ, ਸੰਤਨ ਅਵਰਨ ਕਾਮਜਾਨ, ਬੇਪਰਵਾਹ ਸਧਾਰਨ ਕਰਕੇ ਜਾ ਕੋ ਪਾਕ ਸਮਾਨੀ, ਉਸ ਸਮਾਨ ਉਠਾ ਕਰ ਤੇਰੋ ਅਵਰਨ ਕਾਮ ਤਾਨੀ, ਐਸੋ ਅਮ੍ਰਿਤਲਿਓ ਭਗਤਨ ਕੋ ਰਾਜ ਰਹੇ ਰੰਗ ਗਿਆਨੀ। ਰੰਗ ਰੋਂਦੇ ਰੰਗਾਂ ਵਿੱਚ ਹੱਸਦੇ, ਰੰਗ ਰੋਂਦੇ ਰੋਂਦੇ ਰੰਗਾਂ ਵਿੱਚ ਹੱਸਦੇ, ਪਰਵਾਹ ਨਾ ਕਿਸੇ ਦੀ ਰੱਖਦੇ ਨਾਲ ਪਿਆਰੇ, ਪਰਵਾਹ ਨਾ ਕਿਸੇ ਦੀ ਰੱਖਦੇ ਰੰਗ ਰੋਂਦੇ। ਬਹੁਤ ਫੁੱਲਾਂ ਵਗੈਰਾ ਦੀਆਂ ਸਟੇਜਾਂ ਤੇ ਸਾਉਣ ਦਾ ਸ਼ੌਕ ਸੀ, ਮਾਲਣ ਨੇ ਬਹੁਤ ਕਈ ਕਈ ਸ਼ੇਰ ਭੁੱਲੋ ਦੀ ਸੇਜਾ ਤੇ ਵਿਛਾਉਣੇ, ਰਾਜਾ ਨੇ ਉਸ ਤੇ ਸੌਣ। ਇੱਕ ਦਿਨ ਮਾਲਣ ਦੇ ਚਿੱਤ ਵਿੱਚ ਖਿਆਲ ਆਇਆ ਵੀ ਇਹਨਾਂ ਫੁੱਲਾਂ ਵਾਲੀ ਸੇਜਾ ਤੇ ਸੌਂ ਕੇ ਪਤਾ ਨੀ ਰਾਜਾ ਨੂੰ ਕਿਤਨੀ ਚੰਗੀ ਨੀਂਦ ਆਉਂਦੀ ਹੋਵੇਗੀ, ਮੈਂ ਥੋੜ੍ਹਾ ਜਿਹਾ ਤੇ ਸੌਂ ਕੇ ਦੇਖਣ। ਉਹ ਵਿਚਾਰੀ ਲੇਟ ਜਾਂਦੀ, ਥੱਕੀ ਨੂੰ ਨੀਂਦ ਆ ਜਾਂਦੀ ਹੈ, ਉੱਪਰੋਂ ਰਾਜਾ ਆ ਗਿਆ। ਆਪਣਾ ਹਤਕ ਜਾਣ ਕੇ ਤੇ ਅਦਬੀ ਜਾਣ ਕੇ ਹੰਟਰਾਂ ਨਾਲ ਉਸ ਮਾਲਣ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸਨੂੰ ਜਾਗ ਆ ਗਈ, ਜਾਗ ਆਈ ਤੇ ਉਹਨੂੰ ਹੰਟਰਾਂ ਦੀ ਸੱਟ ਤਾਂ ਵੱਜਣੀ ਸੀ, ਨਾਲੇ ਹੱਸਦੀ ਹੈ ਨਾਲੇ ਰੋਂਦੀ ਹੈ। ਰਾਜਾ ਕਹਿਣ ਲੱਗਿਆ ਮਾਲਣ, ਰੋਂਦੀ ਤਾਂ ਮੈਂ ਜਾਣਦਾ, ਤੂੰ ਤਾਂ ਹੈ ਤੇਰੇ ਹੰਟਰ ਪਏ, ਜਿਸਨੂੰ ਸੱਟ ਵੱਜਦੀ ਤਕਲੀਫ ਹੁੰਦੀ ਹੈ ਰੋਂਦਾ ਹੀ ਬੰਦਾ, ਹੱਸਣ ਦਾ ਕੀ ਸਬੱਬ ਹੈ? ਨਹੀਂ ਬੋਲੀ। ਫਿਰ ਦੁਬਾਰਾ ਪੁੱਛਿਆ ਤੂੰ ਹੱਸਦੀ ਕਿਉਂ ਹੈ? ਫਿਰ ਨਹੀਂ ਬੋਲੀ। ਤੀਜੀ ਦਫ਼ਾ ਕਹਿਣ ਲੱਗਾ ਅਸਲੀ ਖੋਲ ਕੇ ਦੱਸ ਹੱਸਣ ਦਾ ਕੀ ਕਾਰਨ ਹੈ? ਕਹਿਣ ਲੱਗੇ ਸਰਕਾਰ ਰੋਂਦੀ ਤਾਂ ਮੈਂ ਤਾਂ ਹੀ ਹਾਂ ਨਾ, ਮੇਰੇ ਹੰਟਰ ਪਏ, ਮੈਂ ਗਲਤੀ ਕੀਤੀ, ਮੈਂ ਬੇਅਦਬੀ ਕੀਤੀ, ਨੌਕਰ ਦਾ ਕੀ ਫਰਜ਼ ਆਪਣੇ ਸਵਾਮੀ ਦੀ ਸਹਿਜਾ ਤੋਂ ਪਰਸੈਨ ਕਰਨ ਦਾ? ਖੈਰ ਮੇਰੀ ਗਲਤੀ ਸੀ, ਇਹਦਾ ਖਮਿਆਜ਼ਾ ਮੈਂ ਭੁਗਤ ਲਿਆ, ਪਰ ਹੱਸਦੀ ਮੈਂ ਤਾਂ ਹਾਂ, ਮੈਂ ਥੋੜ੍ਹਾ ਜਿਹਾ ਚਿਰ ਪਤਾ ਨਹੀਂ ਘੜੀ ਅੱਧੀ ਘੜੀ ਇਸ ਫੁੱਲਾਂ ਦੀ ਸਹਿਜਾ ਤੇ ਸੁੱਤੀ ਹਾਂ, ਮੇਰੇ ਕਿਤਨੇ ਹੰਟਰ ਪਏ, ਤੂੰ ਰੋਜ਼ ਸੋਨਾ, ਪਤਾ ਨਹੀਂ ਤੇ ਕਿਤਨੇ ਖੰਡਰ ਪੈਣਗੇ ਜਮਾਂ, ਮੈਂ ਤਾਂ ਹੱਸਦੀ ਹਾਂ। ਕੋਈ ਵਕਤ ਦੀ ਗੱਲ ਹੁੰਦੀ ਹੈ ਸਾਧ, ਇਹਨਾਂ ਬਚਨਾਂ ਦਾ ਇਹੋ ਜਿਹਾ ਗਹਿਰਾ ਅਸਰ ਉਸ ਰਾਜਾ ਤੇ ਉਹਦੇ ਚਿੱਤ ਨੂੰ ਵੈਰਾਗ ਹੋ ਜਾਂਦਾ। ਆਪਣੇ ਪੁੱਤਰ ਨੂੰ ਰਾਜਗੱਦੀ ਦੇ ਕੇ ਜਾਣਾ ਸੰਭਵ ਹੈ, ਬੰਦਗੀ ਕਰਾਂਗੇ, ਘਰ ਬਾਰ ਛੋੜ ਕੇ ਫਕੀਰ ਹੋ ਗਿਆ, ਬੜੀ ਮਹਾਂਪੁਰਸ਼ਾਂ ਵਾਲੀ ਅਵਸਥਾ ਪ੍ਰਾਪਤ ਹੋ ਗਈ ਬੰਦਗੀ ਕਰਕੇ, ਉਸ ਅਵਸਥਾ ਨੂੰ ਪਹੁੰਚ ਗਿਆ। ਸੋ ਇੱਕ ਦਫ਼ਾ ਉਸਦੇ ਲੜਕੇ ਨੂੰ ਖਿਆਲ ਆਇਆ ਉਸ ਰਾਜਾ ਨੂੰ ਵੀ ਸਾਡਾ ਪਿਤਾ ਬੰਦਗੀ ਤਾਂ ਘਰ ਵਿੱਚ ਵੀ ਹੋ ਸਕਦੀ ਹੈ, ਭਜਨ ਕਰੀ ਬੈਠਾ ਕਰੀ ਜਾਣ, ਅਸੀਂ ਉਹਨਾਂ ਨੂੰ ਰਾਜ ਭਾਗ ਦੇ ਵਿੱਚ ਕੋਈ ਕਿਸੇ ਕਿਸਮ ਦਾ ਪ੍ਰੇਰਨਾ ਨਹੀਂ ਕਰਾਂਗੇ ਅਤੇ ਜਾ ਕੇ ਲੈ ਆਉਂਦੇ ਹਾਂ। ਸੋ ਉੱਥੇ ਪਹੁੰਚੇ, ਪਤਾ ਲੱਗਿਆ ਫਲਾਣੇ ਦਰਿਆ ਦੇ ਕਿਨਾਰੇ ਰਹਿੰਦੇ। ਉੱਥੇ ਰਾਜਾ ਪਹੁੰਚਿਆ, ਜਾ ਕੇ ਆਪਣੇ ਪਿਤਾ ਨੂੰ, ਇਹਨੇ ਉਸ ਮਹਾਤਮਾ ਨੂੰ ਨਮਸਕਾਰ ਕੀਤੀ, ਕਹਿਣਗੇ ਪਿਤਾ ਜੀ ਚਲੋ ਘਰ ਚਲੋ, ਭਜਨ ਹੀ ਕਰਨਾ, ਘਰ ਵੀ ਹੋ ਸਕਦਾ ਭਜਨ, ਅਲੱਗ ਆਪਦੇ ਵਾਸਤੇ ਕਮਰਾ, ਹਰ ਇੱਕ ਚੀਜ਼ ਸਹੂਲੀਅਤ ਨਾਲ ਆਪ ਨੂੰ ਮਿਲੇਗੀ, ਅਸੀਂ ਰਾਜ ਭਾਗ ਦੇ ਵਿੱਚ ਕੋਈ ਤੋਤੋ ਰਾਏ ਨਹੀਂ ਲਵਾਂਗੇ, ਤੁਸੀਂ ਜਿਵੇਂ ਇੱਥੇ ਰਹਿਣ ਲੰਬੇ ਪਰ ਉੱਥੇ ਰਹੋ। ਉਹ ਕਹਿਣ ਲੱਗੇ ਕਾਕਾ ਮੈਂ ਬੜੀ ਦੇਰ ਤੱਕ ਰਾਜ ਕੀਤਾ ਹੈ, ਉਹ ਰਾਜ ਬੜੀ ਦੇਰ ਤੱਕ ਉਸਦਾ ਮੈਂ ਮਾਲਕ ਰਿਹਾ, ਜਾਂ ਤੂੰ ਰਾਜ ਕਰ, ਆਪਣਾ ਆਨੰਦ ਲੈ, ਸਾਨੂੰ ਰਹਿਣ ਦੇ, ਇਸ ਰੰਗ ਵਿੱਚ ਅਸੀਂ ਹਾਂ, ਤੁਸੀਂ ਨਹੀਂ ਉਸਨੂੰ ਜਾਣ ਲਏ, ਤੁਹਾਡੇ ਪਾਦਾ ਤਾਂ ਮੈਂ ਇੱਕ ਗੋਦੜੀ ਵਾਲਾ ਫਕੀਰ ਵੀ ਨਾ ਤੁਹਾਨੂੰ, ਪਰ ਪਤਾ ਨਹੀਂ ਮੈਂ ਕਿਸ ਅਵਸਥਾ ਨੂੰ ਪ੍ਰਾਪਤ ਹਾਂ। ਅਜੇ ਪੀਸਾ ਕਹਿੰਦਾ ਹਰ ਇੱਕ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਜਿਸਨੇ ਉਸਨੂੰ ਢੂੰਢ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਬਣ ਗਿਆ, ਹੋਰ ਪਾਤਸ਼ਾਹੀ ਕੁੜੀਆਂ ਨਾਮ ਰੱਤੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਰਸਾਲਾ ਨਾਨਕ ਪਾਤਸ਼ਾਹ ਹੀ ਬਾਦਸ਼ਾਹ ਦਾ ਬਾਦਸ਼ਾਹ ਹੈ, ਜਿਸਦੇ ਅੰਦਰ ਵਾਹਿਗੁਰੂ ਦੇ ਨਾਲ ਲਿਵ ਲੱਗੀ ਹੋਈ ਹੈ। ਸੰਯੋਗ ਕਰਕੇ ਜਾ ਕਹਿਣ ਲੱਗਾ ਕਾਕਾ ਤੂੰ ਰਾਜ ਕਰ, ਆਪਣਾ ਆਨੰਦ ਲੈ। ਨਹੀਂ ਪਿਤਾ ਜੀ ਜ਼ਰੂਰ ਚਲੋ, ਉਹ ਬਾਰ ਬਾਰ ਹੱਟ ਕਰਦਾ, ਜਦੋਂ ਖੇੜਾ ਨਾ ਛੱਡਿਆ ਮਹਾਤਮਾ ਨੇ ਸੂਈ ਸਿੱਟ ਦਿੱਤੀ, ਗੋਦੜੀ ਜੀ ਸਿਉਂ ਰਹੇ ਸੀ, ਸੂਈ ਪਾਣੀ ਵਿੱਚ ਦਰਿਆ ਵਿੱਚ ਫੈਂਕ ਸੀ, ਕਿਨਾਰੇ ਬੈਠੇ, ਕਹਿੰਦੇ ਚੰਗਾ ਜੇ ਮੈਨੂੰ ਲਿਜਾਣਾ ਇਹ ਸੂਈ ਕੱਢ ਕੇ ਦੇ। ਛੋਟੀ ਜੀ ਸੂਈ ਐਡੇ ਵੱਡੇ ਪਾਣੀ ਵਿੱਚ ਪਤਾ ਨਹੀਂ ਕਿੱਧਰ ਉੱਡ ਗਈ, ਕਿੱਧਰ ਤੈਰ ਗਈ। ਕਹਿਣ ਲੱਗੇ ਦੇਖੋ ਪਿਤਾ ਜੀ, ਸੂਈਆਂ ਦਾ ਘੱਟ ਹੈ, ਇੱਕ ਪੈਸੇ ਦੀਆਂ 10 ਸੂਈਆਂ ਆ ਜਾਂਦੀਆਂ, ਐਡਾ ਵੱਡਾ ਰਾਜ ਭਾਗ ਤੁਹਾਡਾ ਹੀ, ਅਸੀਂ ਤੁਹਾਡੇ ਗੁਲਾਮ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਨੀ, ਚਲੋ ਉੱਥੇ ਭਜਨ ਕਰੋ। ਕਹਿਣ ਲੱਗੇ ਨਹੀਂ, ਜੇ ਮੈਨੂੰ ਲਿਜਾਣਾ ਸੂਈ ਕੱਢ ਕੇ ਦੇ ਪਹਿਲਾਂ, ਤਾਂ ਮੈਂ ਜਾਊਂਗਾ, ਇਹ ਸੂਈ ਨਾਲ ਮੇਰਾ ਬਹੁਤਾ ਪਿਆਰ ਹੈ। ਫਿਰ ਅਖੀਰ ਉਸਨੇ ਨੌਕਰਾਂ ਚੱਕਰਾਂ ਹੁਕਮ ਕੀਤਾ, ਕੱਢੋ, ਪਹਿਲਾਂ ਸੂਈ ਲੱਭਣੀ ਖੇਡ ਹੈ ਕਿਤੇ ਸਾਹ, ਸੂਈ ਲੱਭਣੀ ਖੇਡ ਤਾਂ ਨਹੀਂ ਕਿਤੇ। ਅਖੀਰ ਜਦੋਂ ਬਹੁਤ ਸਾਰਾ ਕੋਸ਼ਿਸ਼ਾਂ ਕੀਤੀਆਂ, ਸਾਰੀਆਂ ਫੌਜਾਂ ਜੋ ਕੁਛ ਨਾਲ ਲੈ ਗਏ ਸੀ, ਉਹਨਾਂ ਨੂੰ ਕਿਹਾ ਢੂੰਡੋ ਸੂਈ ਕਿੱਥੋਂ ਲੱਭੇ, ਐਡੀ ਬਰੀਕ ਚੀਜ਼, ਬਸ ਕਹਿਣਗੇ ਸੂਈ ਨਹੀਂ ਲੱਭਦੀ ਤਾਂ ਮੈਂ ਜਾਂਦਾ ਨਹੀਂ, ਮੇਰੀ ਤਾਂ ਸ਼ਰਤ ਸੀ ਸੂਈ ਮੈਨੂੰ ਕੱਢਦੇ ਦਰਿਆ 'ਚ ਉਹੀ ਸੂਈ, ਤਾਂ ਮੈਂ ਤੇਰੇ ਨਾਲ ਚੱਲੂ, ਨਹੀਂ ਮੈਂ ਨਹੀਂ ਜਾਂਦਾ ਦੌੜ ਜਾ। ਕਹਿਣ ਲੱਗੇ ਪਿਤਾ ਜੀ, ਇੰਨੀ ਬਰੀਕ ਚੀਜ਼ ਦਰਿਆ ਵਿੱਚ ਸੂਈ ਕਿੱਥੋਂ ਲੱਭ ਜੂ, ਇੰਨਾ ਵੱਡਾ ਰਾਜ ਤੁਹਾਡਾ ਹੀ ਹੈ ਨਾ, ਅਖੀਰ ਕਹਿਣ ਲੱਭ ਜਾਂਦੀ ਹੁੰਦੀ ਹੈ। ਹੁਕਮ ਕੀਤਾ ਮੱਛੀ ਨੂੰ, ਮੱਛੀਓ ਮੇਰੀ ਸੂਈ ਨਿਕਾਲ ਕੇ ਦਿਓ। ਇੰਨੀ ਕਹਿਣ ਦੀ ਦੇਰ ਸੀ ਸਾਧੂ ਵਰਣ ਦੇਵਤਾ ਨੇ ਮੱਛੀ ਦਾ ਰੂਪ ਧਾਰ ਕੇ ਸੂਈ ਮੂੰਹ ਵਿੱਚ ਲਿਆ ਕੇ ਉਹਦੇ ਅੱਗੇ ਲਿਆ। ਕਹਿਣਗੇ ਤੈਨੂੰ ਆਪਣੇ ਛੋਟੇ ਜਿਹੇ ਰਾਜ ਭਾਗ ਦਾ ਅਭਿਮਾਨ ਹੈ, ਲੇਕਿਨ ਜਿਹਨਾਂ ਦੇ ਲਈ ਪਰਮੇਸ਼ੁਰ ਨਾਲ ਲੱਗੀ ਹੈ, ਇਹੋ ਜਿਹੇ ਜਾਨਵਰ ਵੀ ਉਹਨਾਂ ਦਾ ਹੁਕਮ ਮੰਨਦੇ ਹਨ।
ਉੱਥੇ ਦੱਸਿਆ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰ ਉਦਿਆਨ ਫਰਮੀਨਾ ਮਿੱਤਰ ਨਾ ਇਸ ਧਨ ਰੂਪ ਹੀਣ ਕਿਛ ਸਾਖ ਨਾ ਛਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਇਸਕੀ ਧੂੜ ਮਨ ਉਧਰੇ ਪ੍ਰਭਾਏ ਸੋ ਪ੍ਰਸੰਨ ਯਾਨੀ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ ਆਓ ਬੇਪਰਵਾਹੀ ਤਾਂ ਅਵਸ਼ ਉੱਥੇ ਆਉਣੀ ਹੋਈ ਤੋ ਜਿਸਕਾ ਕਹਿ ਆਦਰ ਗਏ ਚਲੇ ਸੋ ਕਿਸਕੋ ਨਦਰ ਲਿਆ ਵੈ ਚਲੇ ਯਾਨੀ ਬੇਪਰਵਾਹੀ ਜਿਹੜੀ ਅਵਸਥਾ ਹੈ ਸਾਥ ਅਵਮਾਨ ਨਹੀਂ ਹੁੰਦਾ ਅਵਮਾਨ ਇੱਕ ਨੀਚਾ ਔਗਣ ਹੈ ਬੇਪਰਵਾਹੀ ਇੱਕ ਬਹੁਤ ਉੱਚਾ ਗੁਣ ਹੈ ਇਹ ਹਮੇਸ਼ਾ ਉੱਥੇ ਆਇਆ ਕਰਦਾ ਜਿੱਥੇ ਤਮਾਮ ਖਾਹਿਸ਼ਾਤ ਖਤਮ ਹੋ ਜਾਣ ਕੱਲੀ ਕੱਲੀ ਖਾਹਿਸ਼ ਪਿੱਛੇ ਇਨਸਾਨ ਨੂੰ ਕਿੱਦਾਂ ਦੁਖੀ ਹੋਣਾ ਪੈਂਦਾ ਦੇਖੋ ਅੰਦਰ ਵਿਚਾਰਾਂ ਨਾਲ ਜ਼ਰਾ ਝਾਤੀ ਮਾਰੋ ਕੱਲੀ ਕੱਲੀ ਖਾਸ ਛੋਟੀ ਛੋਟੀ ਖਾਸ ਇਨਸਾਨ ਨੂੰ ਕਿਤਨਾ ਦੀਨ ਕਰਦੀ ਕਿਤਨਾ ਦੁਖੀ ਕਰਦੀ ਹੈ ਉਸਦੇ ਪਿੱਛੇ ਕੀ ਕੁਛ ਕਰਨਾ ਪੈਂਦਾ ਕਿਤਨਿਆਂ ਦੇ ਆਪਣੇ ਅਧੀਨ ਹੋ ਕੇ ਬਹੁਤ ਕੁਛ ਤਰਲੇ ਵਗੈਰਾ ਲੇਕਿਨ ਜਿਹੜਾ ਕੁਛ ਬਿਲਕੁਲ ਬੇਪਰਵਾਹ ਉਸਨੂੰ ਬਾਦਸ਼ਾਹ ਤੇ ਕੀ ਪ੍ਰਯੋਜਨ ਉਸਨੂੰ ਕਿਸੇ ਤੇ ਅਰਜ਼ੀ ਕੀ ਹੈ ਖਾਸ਼ਾਤ ਚਿੱਤ ਵਿੱਚ ਹਨ ਨਹੀਂ ਖਾਸ਼ਾਤ ਦੂਰ ਹੋਣ ਦਾ ਦੂਰ ਕਰਨ ਦਾ ਉਪਾਅ ਵਾਹਿਗੁਰੂ ਦੇ ਨਾਲ ਲਿਵ ਲੱਗਣੀ ਹੈ ਪਰਮੇਸ਼ੁਰ ਦੇ ਭਜਨ ਦੇ ਵਿੱਚ ਦਿਵਹੀਨਤਾ ਹੈ ਚਿੱਤ ਦੀ ਹੋਰ ਕੋਈ ਉਪਾਅ ਨਹੀਂ ਦੱਸਿਆ ਇਸ ਕਰਕੇ ਹੀ ਦੱਸਿਆ ਪ੍ਰਭੂ ਸਿਮਰੇ ਸੇ ਬੇਮੁਹਤਾਜ ਪ੍ਰਭੂ ਸਿਮਰੇ ਸੇ ਸਰਬ ਕੇ ਰਾਜੇ ਕੋਈ ਹਰਿਕ ਹੋ ਸਕਦਾ ਜਿਹੜਾ ਇਸ ਅਵਸਥਾ ਨੂੰ ਪਹੁੰਚ ਜਾਵੇ
ਰੰਗ ਰੋਂਦੇ ਰੰਗਾਂ ਵਿੱਚ ਹੱਸਦੇ ਰੰਗ ਰੋਂਦੇ
ਫਲ ਉਠਾ ਕੇ ਚੌਂ ਫਲਾਂ ਵਿੱਚੋਂ ਇੰਦਰ ਦਰਖਤ ਦੇ ਓਹਲੇ ਹੋ ਬੈਠਾ ਚਿੱਤ ਵਿੱਚ ਇਹ ਦ੍ਰਿੜਤਾ ਧਾਰੀ ਵੀ ਸਵਾਲ ਦਾ ਜਵਾਬ ਤਾਂ ਪੁੱਛ ਕੇ ਹੀ ਜਾਣਾ ਸੋ ਕੁਛ ਸਮਾਂ ਗੁਜ਼ਰਿਆ ਚੌਹਾਂ ਮਹਾਤਮਾ ਨੇ ਬਿਰਤੀਆਂ ਬਾਜਮੁਖ ਕੀਤੀਆਂ ਸਮਾਧੀਆਂ ਤੋਂ ਉਥਾਨ ਹੋਏ ਹੁਣ ਤਿੰਨ ਫਲ ਪਏ ਹਨ ਚੌਂ ਫਲਾਂ ਦੀ ਬਜਾਏ ਪੁੱਛਣਾ ਸ਼ੁਰੂ ਕੀਤਾ ਦੂਸਰੇ ਮਹਾਤਮਾ ਨੂੰ ਦੱਸੋ ਇੱਥੇ ਚਾਰ ਫਲ ਕਿਸੇ ਸ਼ਖਸ ਨੇ ਲਿਆ ਕੇ ਰੱਖੇ ਸਨ ਉਹਨਾਂ ਵਿੱਚੋਂ ਇੱਕ ਗੈਰ ਹਾਜ਼ਰ ਹੈ ਤਿੰਨ ਹਾਜ਼ਰ ਇੱਕ ਫਲ ਕਿੱਧਰ ਗਿਆ ਕਿਸਨੇ ਉਠਾਇਆ ਹੈ ਉਹਨਾਂ ਵਿੱਚੋਂ ਪਹਿਲੇ ਮਹਾਤਮਾ ਕਹਿਣ ਲੱਗੇ ਸਾਨੂੰ ਤਾਂ ਪਤਾ ਕੋਈ ਨਹੀਂ ਤੁਹਾਡੇ ਅੱਗੇ ਲਿਆ ਕੇ ਕਿਤੇ ਰੱਖੇ ਹੋਣੇ ਕਿੰਨੇ ਰੱਖੇ ਕਿੰਨੇ ਨਹੀਂ ਸਾਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਪੁੱਛਣ ਵਾਸਤੇ ਪ੍ਰਤੱਗਿਆ ਕਰਾਉਣੀ ਸ਼ੁਰੂ ਕੀਤੀ ਪਹਿਲੇ ਨੇ ਵੀ ਤੁਸੀਂ ਪ੍ਰਤੱਗਿਆ ਕਰੋ ਪ੍ਰਣ ਕਰੋ ਕਸਮ ਖਾਓ ਜਿਵੇਂ ਕਸਮ ਖਵਾਈਂਦੀ ਹੈ ਵੀ ਫਲ ਨਹੀਂ ਉਠਾਇਆ ਪਹਿਲੇ ਮਹਾਤਮਾ ਕਹਿਣ ਲੱਗੇ ਜੇਕਰ ਮੈਨੇ ਫਲ ਉਠਾਇਆ ਹੋਵੇ ਮੈਨੂੰ ਆਹ ਆਤਮ ਆਨੰਦ ਫਲ ਭੁੱਲ ਜੇ ਜਿਸ ਦੇ ਵਿੱਚ ਮੈਂ ਬੇਪਰਵਾਹ ਹਾਂ ਬਾਦਸ਼ਾਹ ਦਾ ਬਾਦਸ਼ਾਹ ਮੈਨੂੰ ਇਹ ਆਨੰਦ ਭੁੱਲ ਜਾਵੇ ਮੈਨੂੰ ਇਹ ਪਾਪ ਚੜ ਜਾਵੇ ਜੇ ਮੈਨੇ ਫਲ ਉਠਾਇਆ ਹੋਵੇ ਮੇਰਾ ਸਰੀਰ ਅਤਿਅੰਤ ਬੋਝਲ ਭਾਰਾ ਹੋ ਜਾਵੇ ਯਾਨੀ ਮੇਰਾ ਸਰੀਰ ਬਹੁਤ ਮੋਟਾ ਹੋ ਜਾਵੇ ਸਰੀਰ ਦਾ ਭਾਰਾ ਹੋਣਾ ਬਹੁਤ ਆਸਾਸਨ ਪਾਪਾਂ ਦੇ ਫਲ ਰਾਤ ਸਿਰ ਦਾ ਤਾਂ ਠੀਕ ਹੈ ਭੁੱਲ ਇਹ ਉਹਨਾਂ ਨੇ ਕਿਹਾ। ਦੂਜੇ ਤੋਂ ਪੁੱਛਿਆ ਗਿਆ, ਤੁਸੀਂ ਦੱਸੋ ਜੇ ਫਲ ਨਹੀਂ ਉਠਾਇਆ ਕੋਈ ਪ੍ਰਤਿਗਿਆ ਕਰੋ। ਦੂਸਰੇ ਮਹਾਤਮਾ ਕਹਿੰਦੇ ਜੇਕਰ ਮੈਂ ਫਲ ਉਠਾਇਆ ਹੋਵੇ ਤਾਂ ਮੈਨੂੰ ਇਹ ਪਾਪ ਲੱਗੇ, ਮੈਨੂੰ ਇਹ ਆਤਮ ਆਨੰਦ ਭੁੱਲ ਜਾਵੇ, ਮੈਨੂੰ ਮਾਤਲੋਕ ਦੇ ਵਿੱਚ ਕਿਸੇ ਇਲਾਕੇ ਦਾ ਰਾਜਾ ਬਣਾ ਦਿੱਤਾ ਜਾਵੇ, ਇਹ ਪਾਪ ਲੱਗੇ। ਤੀਸਰੇ ਨੂੰ ਪੁੱਛਿਆ ਗਿਆ, ਤੁਸੀਂ ਦੱਸੋ ਜੇ ਨਹੀਂ ਫਲ ਉਠਾਇਆ ਤਾਂ ਉਹ ਕਹਿਣ ਲੱਗੇ ਜੇ ਮੈਂ ਫਲ ਉਠਾਇਆ ਹੋਵੇ ਤਾਂ ਮੈਨੂੰ ਇਹ ਪਾਪ ਲੱਗੇ, ਮੈਨੂੰ ਇਹ ਆਤਮ ਆਨੰਦ ਭੁੱਲ ਜਾਵੇ, ਪਰ ਮੈਨੂੰ ਮਹਾਨੀਚ ਸਵਰਗ ਦਾ ਰਾਜ ਇੰਦਰ ਪਦਵੀ ਮਿਲ ਜਾਵੇ, ਇਹ ਪਾਪ ਲੱਗੇ। ਇਹ ਗੱਲਾਂ ਇੰਦਰ ਸੁਣੀ ਜਾ ਰਿਹਾ ਸੀ, ਸਤ ਸਿੰਘ ਰਾਜ ਭਾਗ ਸਵਰਗ ਦਾ ਰਾਜ ਆਦਿ ਆਤਮਾਨੰਦੀ ਪੁਰਸ਼ ਜਿਹੜਾ ਹੈ ਉਹਦੇ ਮੁਕਾਬਲੇ ਦੇ ਵਿੱਚ ਇਹ ਕੁਛ ਵੀ ਨਹੀਂ। ਉਹਦੀ ਦ੍ਰਿਸ਼ਟੀ 'ਚ ਵਾਕਈ ਇਹ ਪਾਪ ਪਾਪਾਂ ਦਾ ਫਲ ਦੋਵੇਂ ਨੇ ਦੁੱਖ ਰੂਪ ਹਨ। ਆਤਮਾਨੰਦੀ ਪੁਰਸ਼ ਨੂੰ ਉਹ ਆਨੰਦ, ਉਹ ਸਰੂਰ, ਉਹ ਮਸਤੀ ਪ੍ਰਾਪਤ ਹੁੰਦੀ ਹੈ ਜਿਸ ਦਾ ਵਰਣਨ ਕਰਨਾ ਹੀ ਬੜਾ ਹੈ। ਸੋ ਅੱਜ ਸਮਾਂ ਨਹੀਂ, ਕਿਉਂਕਿ ਕੱਲ੍ਹ ਸ਼ਾਇਦ ਇੱਥੋਂ ਜੇ ਯਾਰ ਆ ਗਿਆ ਵਿਚਾਰ ਕਰ ਪਏ। ਸੰਯੋਗ ਕਰਕੇ ਉਹਨਾਂ ਨੇ ਇਹ ਪ੍ਰਤਿਗਿਆ ਕੀਤੀ। ਖੈਰ ਜਦੋਂ ਇਹ ਪ੍ਰਤਿਗਿਆ ਕੀਤੀ ਤੇ ਅਖੀਰ ਉਹਨਾਂ ਨੇ ਉੱਚੀ ਆਵਾਜ਼ ਨਾਲ ਕਿਹਾ, ਜਿਸ ਨੇ ਸਾਡਾ ਫਲ ਉਠਾਇਆ ਹੈ ਸਾਹਮਣੇ ਹੋਵੇ ਨੇ ਉਸਨੂੰ ਸ਼ਰਾਪ ਦਿੱਤਾ ਜਾਏ। ਇੰਦਰ ਚੂੰਕਿ ਦਰਖਤ ਦੇ ਉਲੇ ਬੈਠਾ ਹੋਇਆ ਸੀ, ਜਦੋਂ ਇਹ ਬਚਨ ਸੁਣਿਆ ਉਹ ਡਰਦਾ ਹੋਇਆ ਫਲ ਅੱਗੇ ਲਿਆ ਕੇ ਰੱਖ ਦਿੰਦਾ ਹੈ ਸਾਹਮਣੇ ਬੈਠ ਕੇ। ਕਹਿਣ ਲੱਗੇ ਕੀ ਗੱਲ? ਕਹਿਣ ਲੱਗਾ ਜੀ ਮੈਂ ਹੀ ਚਾਰ ਫਲ ਲਿਆ ਸੀ ਤੇ ਮੈਂ ਇੱਕ ਫਲ ਉਠਾ ਕੇ ਅਲੈਦਾ ਹੋ ਗਿਆ। ਕੀ ਗੱਲ, ਤੂੰ ਕੌਣ? ਕਹਿਣ ਲੱਗਾ ਮੈਂ ਸਵਰਗ ਦਾ ਰਾਜਾ ਇੰਦਰ ਦੇਵਰਾਜ। ਕੀ ਮਤਲਬ? ਕਹਿਣ ਲੱਗੇ ਸਵਾਲ ਲੈ ਕੇ ਆਇਆ, ਕਿਰਪਾ ਕਰਕੇ ਮੈਨੂੰ ਉਸਦਾ ਮਾਕੂਲ ਜਵਾਬ ਮਿਲੇ। ਕੀ? ਕਹਿਣ ਲੱਗਾ ਮੈਂ 33 ਕਰੋੜ ਦੇਵਤਾ ਦਾ ਮਾਲਕ, 96 ਕਰੋੜ ਮੇਘਮਾਲਾ ਮੇਰੇ ਅਧੀਨ, ਹਜ਼ਾਰਾਂ ਕਿੰਨਰ ਤੇ ਗਤਨ ਹੋਏ ਰਾਗ ਰੰਗ ਕਰਨ ਵਾਲੇ, ਸੁਨਹਿਰੀ ਰੁਪਹਿਰੀ ਨਹਿਰਾਂ ਚੱਲਣੀਆਂ, ਨੰਦਨ ਬਣ ਜੈਸੇ ਬਗੀਚੇ, ਅੰਗਰੇਜ਼ੀ ਲਾਲ ਜਵਾਲ ਜਸ ਮਕਾਨਾ, ਕਾਮ ਤੇਮ ਕਲ ਬਿਰਛਾ ਜਿੰਨਾ ਸਭ ਕੋਈ ਨਹੀਂ, ਪਰ ਮੇਰੇ ਚਿੱਤ ਨੂੰ ਸ਼ਾਂਤ ਕਿਉਂ ਨਹੀਂ? ਕਿਸ ਚੀਜ਼ ਦੀ ਕਮੀ ਹੈ? ਕਿਰਪਾ ਕਰਕੇ ਦੱਸੋ, ਉਹ ਵਸਤੂ ਨੂੰ ਪ੍ਰਾਪਤ ਕਰਕੇ ਮੈਂ ਪੂਰਨ ਸੁਖੀ ਹੋ ਜਾਵਾਂ, ਸ਼ਾਂਤ ਚਿੱਤ ਹੋ ਜਾਵਾਂ। ਇਹ ਸੁਣ ਕੇ ਮਹਾਤਮਾ ਮੁਸਕਰਾ ਕਹਿਣਗੇ, ਦੇਵਰਾਜ ਇੰਦਰ ਜਿਹੜੀ ਵਸਤੂ ਸ਼ਾਂਤ ਦੇਣ ਵਾਲੀ ਹੈ ਉਹ ਮਾਤਲੋਕ ਵਿੱਚ ਮਨੁੱਖਾ ਦੇ ਵਿੱਚ ਹੀ ਪ੍ਰਾਪਤ ਹੋ ਸਕਦੀ। ਦੇਵ ਲੋਕਾਂ ਵਿੱਚ ਤਾਂ ਉੱਥੇ ਦੇ ਪੁੰਨ ਕੀਤੇ ਭੁਗਤਣ ਵਾਸਤੇ ਇੱਥੇ ਆਉਂਦੇ ਹਨ, ਇੱਥੇ ਤਰੱਕੀ ਕਰਨ ਨੂੰ ਅਧਿਕਾਰ ਨਹੀਂ ਹੈ। ਇਸ ਵਾਸਤੇ ਉਹ ਕੀ ਚੀਜ਼ ਹੈ? ਉਹ ਪਰਮੇਸ਼ਰ ਦਾ ਭਜਨ ਹੈ ਜਿਹੜਾ ਚਿੱਤ ਨੂੰ ਸ਼ਾਂਤ ਕਰਨ ਵਾਲਾ ਹੈ। ਉਹ ਦੇਵ ਦੇਹੀ ਵਿੱਚ ਉਹਦੀ ਪ੍ਰਾਪਤੀ ਨਹੀਂ, ਦੇਵ ਦੇਹੀ ਤਾਂ ਸਿਰਫ ਜਿਹਨਾਂ ਨੇ ਦੇਵ ਦੇਹੀ ਦੀ ਪ੍ਰਾਪਤੀ ਵਾਸਤੇ ਮਾਤਲੋਕ ਵਿੱਚ ਮਨੁੱਖਾ ਦੇ ਵਿੱਚ ਪੁੰਨ ਕੀਤੇ ਨੇ, ਉਹਨਾਂ ਨੂੰ ਉੱਥੇ ਉਹਨਾਂ ਪੁੰਨਾਂ ਦਾ ਫਲ ਭੁਗਤਣਾ ਪੈਂਦਾ, ਤਰੱਕੀ ਕਰਨ ਦਾ ਅਧਿਕਾਰ ਨਹੀਂ ਹੈ। ਇਹਨੇ ਉੱਥੇ ਦੱਸਿਆ ਵੀ ਪਰਮੇਸ਼ਰ ਦਾ ਭਜਨ ਤੋਂ ਬਿਨਾਂ ਸ਼ਾਂਤੀ ਹੋਰ ਕਿਸੇ ਪਦਾਰਥ ਵਿੱਚ ਹੈ ਨਹੀਂ। ਸ਼ਾਂਤੀ ਨਾਮ ਤੋਂ ਬਿਨਾਂ ਨਾ ਹੋਵੇ, ਆਹ
ਮੁਕਤੀ ਵਾਸਤੇ ਕੋਈ ਵੀ ਪਦਾਰਥ ਇਹਨਾਂ ਲੋਕਾਂ 14 ਪਵਨਾਂ ਵਿੱਚ ਹੈ ਨਹੀਂ। ਸ਼ਾਂਤੀ ਤੋਂ ਵੱਡਾ ਸ਼ੁਕਰ ਕੋਈ ਵੀ ਅਤੇ ਸ਼ਾਂਤੀ ਪਰਮੇਸ਼ਰ ਦੇ ਭਜਨ ਵਿੱਚ ਹੈ। ਸੋ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਹਿਤ ਵਿਦ ਮਨ ਹੀਰੇ। ਸੋ ਸ਼ਾਂਤੀ ਕਦੇ ਗੁਰੂ ਜੀ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਹੈ ਸਿੱਧਾਂ ਨੂੰ ਸਾਧ ਸੰਗਤ ਗੁਰ ਸ਼ਬਦ ਬਿਨ ਕਰਾਮਾਤ ਅਸਾਤੇ। ਸੋ ਸਾਧ ਸੰਗਤ ਭਾਈ ਰੇ ਸੁਖ ਸਾਧ ਸੰਗਤ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ। ਆਹ ਇਸ ਕਰਕੇ ਸਾਧ ਸੰਗਤ ਸ਼ਾਂਤੀ ਪਰਮੇਸ਼ਰ ਦੇ ਭਜਨ ਵਿੱਚ ਹੈ। ਸੋ ਇਸ ਤੋਂ ਬਿਨਾਂ ਸ਼ਾਂਤੀ ਕਿਸੇ ਪਦਾਰਥ ਵਿੱਚ ਨਹੀਂ, ਸ਼ਾਂਤੀ ਤੋਂ ਬਿਨਾਂ ਜੀਵਨ ਕਿਸੇ ਕੰਮ ਨਹੀਂ। ਹਾਂਜੀ ਜਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਆਰ ਜਾ, ਜਿਵੇਂ ਸਰਪ ਵਿਉਹ ਨਾਲ ਜੁੜੀ ਜਾਂਦਾ ਹੈ। ਭਜਨ ਤੋਂ ਬਿਨਾਂ ਉਮਰ ਦੇ ਵਿੱਚ ਇਉਂ ਮਨ ਦਾ ਜਲਣਾ ਹੁੰਦਾ ਅਤੇ ਆਓ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਕਿਤੇ ਸੁੱਖ ਸ਼ਾਂਤੀ ਨਹੀਂ। ਹੁਣ ਕਿਉਂਕਿ ਵਕਤ ਇਜਾਜ਼ਤ ਨਹੀਂ ਦਿੰਦਾ ਸਾਧ ਸੰਗਤ, ਕੱਲ ਦੇਖੋ ਜਿਵੇਂ ਗੁਰੂ ਨੂੰ ਮਨਜ਼ੂਰ ਇੱਥੋਂ ਤੇ ਸ਼ੁਰੂ ਕਰ ਲਾਂਗੇ। ਹੁਣ ਗੁਰੂ ਸਤੋਤਰ ਪੜ੍ਹੋ, ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਵਿੱਚ ਇੱਕ ਮਨ ਉਹ ਜੁੜੋ ਸੁਣ ਸੁਣ ਕੇ ਜਾਲੇ ਪਾਉਣ ਦੀ ਖੇਚਲ ਕਰਨਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ
ਆਹ
Right.